ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਗੁਲ ਖਾਂ ਨੇ ਵਾਰ ਕੀਤਾ ਹੈ, ਜਿਸ ਦੇ ਕੀਤੇ ਵਾਰ ਨਾਲ ਗੁਰਦੇਵ ਜੀ ਜ਼ਖਮੀ ਹੋਏ ਨੇ। ਸਤਿਗੁਰਾਂ ਦੇ ਜ਼ਖਮ ਦੇ ਤੋਪੇ ਟਾਂਕੇ ਜਿਹੜੇ ਹਨ ਉਹ ਸਿੱਖਾਂ ਨੇ ਲਾਏ ਨੇ। ਉਧਰ ਬਹਾਦਰ ਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਾ, ਉਹਨੇ ਬੜੀ ਛੇਤੀ ਨਾਲ ਬੜੇ ਸਿਆਣੇ ਜਰਾ ਜਿਹੜੇ ਚੰਗੇ ਵਧੀਆ ਡਾਕਟਰ ਸਨ ਉਹ ਭੇਜੇ। ਉਹਨਾਂ ਆ ਕੇ ਸਤਿਗੁਰਾਂ ਦੀ ਮਲਮ ਪੱਟੀ ਕੀਤੀ, ਇਲਾਜ ਕੀਤਾ। 15 ਦਿਨਾਂ ਵਿੱਚ ਹੀ ਸਤਿਗੁਰਾਂ ਦਾ ਜਿਹੜਾ ਜ਼ਖਮ ਸੀ ਉਹ ਬਾਹਰੋਂ ਰਾਜੀ ਹੋ ਗਿਆ। ਫਿਰ ਉਹਨਾਂ ਨੇ ਸਤਿਗੁਰਾਂ ਕੋਲੋਂ ਵਿਦਾ ਲਈ, ਵਾਪਸ ਜਾ ਕੇ ਬਹਾਦਰ ਸ਼ਾਹ ਨੂੰ ਦੱਸ ਕੇ ਦਿੱਲੀ ਨੂੰ ਚਲੇ ਗਏ। ਇਧਰ ਸਤਿਗੁਰਾਂ ਨੇ 15 ਦਿਨਾਂ ਬਾਅਦ ਆ ਕੇ ਦੀਵਾਨ ਸਜਾਇਆ, ਕੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਤਿਆਰ ਕੀਤੀਆਂ ਗਈਆਂ। ਸਿੱਖਾਂ ਨੇ ਬੜੀ ਖੁਸ਼ੀ ਮਨਾਈ ਕਿ ਕਲਗੀਧਰ ਪਾਤਸ਼ਾਹ ਜੀ ਠੀਕ ਠਾਕ ਹੋ ਕੇ ਦੀਵਾਨ ਵਿੱਚ ਸਜ ਗਏ ਨੇ। ਬਾਹਰੋਂ ਤਾਂ ਜ਼ਖਮ ਭਰ ਚੁੱਕਾ ਸੀ ਪਰ ਅੰਦਰੋਂ ਜ਼ਖਮ ਕੱਚਾ ਹੈ, ਹਾਲੇ ਪੂਰਨ ਤੌਰ ਤੇ ਜ਼ਖਮ ਰਾਜੀ ਨਹੀਂ ਹੋਇਆ। ਤੋ ਇਸ ਪ੍ਰਕਾਰ ਨਾਲ ਬਹੁਤ ਸਾਰੇ ਸਿੱਖ ਸੇਵਕ ਇਲਾਕੇ ਦੀਆਂ ਸੰਗਤਾਂ ਜਿਨ੍ਹਾਂ ਜਿਨ੍ਹਾਂ ਨੂੰ ਵੀ ਖਬਰ ਮਿਲਦੀ ਹੈ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਤੇ ਹਮਲਾ ਕੀਤਾ ਗੁਲ ਖਾਂ ਨੇ ਔਰ ਸਤਿਗੁਰੂ ਜੀ ਜ਼ਖਮੀ ਹਨ, ਇਹ ਸੁਣ ਸੁਣ ਕੇ ਅਨੇਕਾਂ ਸਿੱਖ ਮਹਾਰਾਜ ਜੀ ਦੇ ਪਤੇ ਵਾਸਤੇ ਖਬਰ ਲਈ ਰਾਜੀ ਖੁਸ਼ੀ ਲਈ ਚੱਲ ਕੇ ਆਉਂਦੇ ਨੇ, ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਨੇ। ਨਾਲੇ ਸਿੰਘ ਆਪੋ ਵਿੱਚ ਰਲ ਕੇ ਗੱਲਾਂ ਵੀ ਕਰਦੇ ਨੇ ਕਿ ਕਲਗੀਧਰ ਤਾਂ ਸਾਨੂੰ ਉਪਦੇਸ਼ ਦਿੰਦੇ ਸਨ ਕਿ ਤੁਰਕਾਂ ਦਾ ਵਿਸਾਹ ਨਹੀਂ ਕਰਨਾ, ਪਤਾ ਨਹੀਂ ਆਪ ਕਿਉਂ ਉਸ ਤੁਰਕ ਦੇ ਨਾਲ ਮੂੰਹ ਲਾਇਆ, ਉਹਨੂੰ ਆਪਣੇ ਕੋਲ ਬਿਠਾਇਆ। ਇਹ ਸਤਿਗੁਰਾਂ ਦੀ ਖੇਡ ਹੈ, ਸਤਿਗੁਰੂ ਜੀ ਜਾਣਨ। ਇਸ ਤਰ੍ਹਾਂ ਆਪੋ ਵਿੱਚ ਸਿੰਘ ਰਲ ਕੇ ਮਿਲ ਕੇ ਗੱਲਾਂ ਵੀ ਕਰਦੇ ਨੇ। ਆਓ ਇਸ ਤੋਂ ਅਗਲੇਰੀ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ। ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼ਾਹ ਬਹਾਦਰ ਸਾਦਰੈ ਦ੍ਵੈ ਉਮਰਾਵ ਬੁਲਾਏ।
ਜਦੋਂ ਕੁਝ ਦਿਨ ਬੀਤ ਗਏ ਤੋ ਬਹਾਦਰ ਸ਼ਾਹ ਦੇ ਮਨ ਚ ਖਿਆਲ ਆਇਆ ਕਿ ਮੈਂ ਸਤਿਗੁਰਾਂ ਦੀ ਖਬਰ ਮੰਗਾਵਾਂ ਕਿ ਇਸ ਵਕਤ ਸਤਿਗੁਰਾਂ ਦਾ ਕੀ ਹਾਲ ਹੈ। ਇਹ ਜਾਣਨ ਵਾਸਤੇ ਬਹਾਦਰ ਸ਼ਾਹ ਨੇ ਆਪਣੇ ਦੋ ਉਮਰਾਵ ਜਿਹੜੇ ਦੇ ਖਾਸ ਵਿਸ਼ਵਾਸ ਪਾਤਰ ਸਨ, ਜਿਨ੍ਹਾਂ ਤੇ ਯਕੀਨ ਕਰਦਾ ਸੀ, ਉਹ ਸਿਆਣੇ ਜਿਹੜੇ ਅਹਿਲਕਾਰ ਸਨ, ਇਹਦੇ ਉਮਰਾਵ ਅਫਸਰ ਸਨ, ਉਹਨਾਂ ਨੂੰ ਬਹਾਦਰ ਸ਼ਾਹ ਨੇ ਆਪਣੇ ਕੋਲ ਬੁਲਾਇਆ ਹੈ।
ਜ਼ਖਮ ਲਗੇ ਸੁਧ ਲੈਣ ਹਿਤ ਸ਼੍ਰੀ ਗੁਰ ਤੀਰ ਪਠਾਏ।
ਸਤਿਗੁਰਾਂ ਦੇ ਜ਼ਖਮ ਲੱਗਾ ਹੈ, ਮਹਾਰਾਜ ਜੀ ਦੇ ਘਾਵ ਲੱਗਾ ਹੈ ਸ਼ਸਤਰ ਦਾ, ਤੇ ਤੁਸੀਂ ਜਾਓ, ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਜਾ ਕੇ ਮਹਾਰਾਜ ਜੀ ਦੀ ਖਬਰ ਲੈ ਕੇ ਆਓ ਕਿ ਇਸ ਵਕਤ ਸਤਿਗੁਰੂ ਜੀ ਦੇ ਉਸ ਜ਼ਖਮ ਦਾ ਕੀ ਹਾਲ ਹੈ।
ਚੋਪਈ ਕੁੰਚਰ ਪਰ ਅਰੂੜ ਤਤਕਾਲੇ।
ਚੰਗੇ ਸਤਿਕਾਰਤ ਵਿਦਵਾਨ, ਇਹ ਸਤਿਕਾਰਤ ਅਫਸਰ ਸਨ, ਇਹਦੇ ਹਾਥੀਆਂ ਤੇ ਸਵਾਰ ਹੋ ਕੇ ਆਏ। ਕੁੰਚਰ ਕਹਿੰਦੇ ਨੇ ਹਾਥੀ ਨੂੰ, ਇਹ ਹਾਥੀਆਂ ਤੇ ਸਵਾਰ ਹੋਏ ਦੋਵੇਂ ਉਮਰਾਵ, ਆਪਣੇ ਨਾਲ ਕੁਝ ਫੌਜ ਲਈ ਹੈ, ਸਿਪਾਹੀ ਲਏ ਨੇ ਔਰ ਹੈਦਰਾਬਾਦ ਤੋਂ ਚੱਲ ਪਏ ਹਨ।
ਅਬ ਚੱਲ ਨਗਰ ਪੰਥ ਮੈਂ ਚਾਲੇ।
ਅਬ ਚੱਲ ਨਗਰ ਨਾਂਦੇੜ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਰਸਤੇ ਨੂੰ ਤੁਰ ਪਏ ਹਨ।
ਕੀਤਕ ਚਮੂ ਸੰਗ ਮੈਂ ਆਈ।
ਇਹਨਾਂ ਦੋਨਾਂ ਉਮਰਾਵਾਂ ਦੇ ਨਾਲ ਇਹਨਾਂ ਦੀ ਕੁਝ ਫੌਜ ਵੀ ਹੈ, ਕੁਝ ਸਿਪਾਹੀ ਵੀ ਨੇ, ਜਿਹੜੇ ਚੰਗੇ ਸ਼ਸਤਰਧਾਰੀ ਸਿਪਾਹੀ ਨੇ, ਉਹਨਾਂ ਨੂੰ ਆਪਣੇ ਨਾਲ ਲੈ ਕੇ ਆਏ ਹਨ।
ਦਰਸੇਂਗੇ ਸ਼੍ਰੀ ਗੁਰਮੁਖ ਪਾਈ।
ਔਰ ਇਸ ਗੱਲ ਦੀ ਇਹਨਾਂ ਦੇ ਮਨ ਚ ਖੁਸ਼ੀ ਵੀ ਹੈ ਕਿ ਅਸੀਂ ਸਤਿਗੁਰਾਂ ਦੇ ਦਰਸ਼ਨ ਕਰਾਂਗੇ, ਨਾਲੇ ਸਤਿਗੁਰਾਂ ਦਾ ਹਾਲ ਚਾਲ ਪੁੱਛਾਂਗੇ, ਨਾਲੇ ਉਹਨਾਂ ਦੇ ਦਰਸ਼ਨ ਕਰਾਂਗੇ। ਇਸ ਗੱਲ ਦੀ ਇਹਨਾਂ ਦੇ ਮਨ ਵਿੱਚ ਖੁਸ਼ੀ ਵੀ ਹੈ।
ਅਸਵਾਰੀ ਤੇ ਤੂਰਨ ਆਏ।
ਬੜੀ ਛੇਤੀ ਨਾਲ ਚੱਲ ਕੇ ਸਵਾਰੀਆਂ ਆਪਣੀਆਂ ਤੇ ਸਵਾਰ ਹੋ ਕੇ ਬੜੀ ਛੇਤੀ ਨਾਲ ਪੈਂਡਾ ਤੈਅ ਕਰਕੇ ਨਾਂਦੇੜ ਸਾਹਿਬ ਪਹੁੰਚੇ ਹਨ।
ਅਬ ਚੱਲ ਨਗਰ ਪਹੁੰਚ ਸਮੁਦਾਏ।
ਇਹਨਾਂ ਦੇ ਸਮੇਤ ਇਹਨਾਂ ਦੇ ਨਾਲ ਜਿੰਨੀ ਫੌਜ ਹੈ, ਜਿੰਨੇ ਸਿਪਾਹੀ ਨੇ, ਇਹ ਸਾਰੇ ਚੱਲ ਕੇ ਅਬ ਚੱਲ ਨਗਰ ਅਬਚਲ ਨਗਰ ਸਾਹਿਬ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਪਹੁੰਚੇ ਹਨ।
ਉਚਿਤ ਸਥਲ ਪਿਕ ਕੈ ਤਟ ਸਲਤਾ।
ਗੋਦਾਵਰੀ ਦਾ ਵਧੀਆ ਰਮਣੀਕ ਇਲਾਕਾ ਹੈ, ਕਿਨਾਰਾ ਬੜਾ ਸੁੰਦਰ, ਗੋਦਾਵਰੀ ਕੰਢੇ ਨਗਰੀ ਆ ਨਾਂਦੇੜ, ਤੇ ਗੋਦਾਵਰੀ ਦਾ ਕੋਈ ਚੰਗਾ ਵਧੀਆ ਕਿਨਾਰਾ ਵੇਖ ਕੇ ਇਹਨਾਂ ਨੇ ਡੇਰਾ ਕੀਤਾ ਹੈ।
ਉੱਤਰ ਪਰੇ ਦੇਖਤ ਜਲ ਚਲਤਾ।
ਸੋਹਣਾ ਪਾਣੀ ਚੱਲਦਾ ਸੀ, ਸੋਹਣਾ ਨਿਰਮਲ ਜਲ ਚੱਲਦਾ ਸੀ, ਉਹਦੇ ਕਿਨਾਰੇ ਇਹਨਾਂ ਨੇ ਡੇਰਾ ਕੀਤਾ ਹੈ।
ਸਿਵਰ ਕਰਿਓ ਸੁਧ ਤਬੇ ਪਠਾਈ।
ਜਿਸ ਵਕਤ ਇਹਨਾਂ ਨੇ ਆ ਕੇ ਡੇਰਾ ਕੀਤਾ, ਆਪਣੇ ਆਉਣ ਦੀ ਜਿਹੜੀ ਖਬਰ ਹੈ ਸੁਨੇਹਾ ਹੈ, ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਤਾਈ ਇਹਨਾਂ ਨੇ ਪਹਿਲਾਂ ਭੇਜ ਦਿੱਤਾ ਹੈ।
ਸ਼੍ਰੀ ਸਤਿਗੁਰ ਟਿਗ ਅਰਜ ਸੁਨਾਈ।
ਔਰ ਇਹਨਾਂ ਵੱਲੋਂ ਜਿਹੜਾ ਸੁਨੇਹਾ ਲੈ ਕੇ ਗਿਆ ਸੱਜਣ, ਉਹਨੇ ਜਾ ਕੇ ਮਹਾਰਾਜ ਜੀ ਦੇ ਕੋਲ ਬੇਨਤੀ ਕੀਤੀ ਹੈ, ਅਰਜ ਕੀਤੀ ਹੈ।
ਸ਼ਾਹ ਪਠਾਏ ਜੁਗ ਉਮਰਾਵ।
ਉਹਨੇ ਬੇਨਤੀ ਕੀਤੀ ਕਿ ਮਹਾਰਾਜ ਬਾਦਸ਼ਾਹ ਬਹਾਦਰ ਸ਼ਾਹ ਨੇ ਆਪਣੇ ਦੋ ਅਹਿਲਕਾਰ, ਜਿਹੜੇ ਉਹਦੇ ਖਾਸ ਅਹਿਲਕਾਰ ਅਫਸਰ ਨੇ, ਉਹ ਤੁਹਾਡੇ ਕੋਲ ਭੇਜੇ ਹਨ।
ਸੁਧ ਲੈ ਬੇਹਿਤ ਦਰਸ਼ਨ ਚਾਵ।
ਤੁਹਾਡੀ ਸੁਧ ਲੈਣ ਵਾਸਤੇ, ਖਬਰ ਲੈਣ ਵਾਸਤੇ, ਰਾਜੀ ਖੁਸ਼ੀ ਪਤਾ ਕਰਨ ਵਾਸਤੇ ਆਏ ਨੇ, ਨਾਲੇ ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹਨ।
ਸੁਣ ਕੇ ਤ੍ਰਿਣ ਦਾਨਾ ਅਰ ਖਾਨਾ।
ਮਹਾਰਾਜ ਜੀ ਨੇ ਸੁਣਿਆ, ਆਖਿਆ ਭਾਈ ਅੱਜ ਵਿਸ਼ਰਾਮ ਕਰਨ ਦਿਓ ਉਹਨਾਂ ਨੂੰ। ਸਤਿਗੁਰਾਂ ਨੇ ਹੁਕਮ ਕੀਤਾ ਸੇਵਾਦਾਰ ਸਿੰਘਾਂ ਨੂੰ ਕਿ ਉਹਨਾਂ ਦੇ ਘੋੜਿਆਂ ਵਾਸਤੇ ਘਾਹ ਪੱਠੇ ਦਾਣੇ ਦਾ ਪ੍ਰਬੰਧ ਕਰੋ, ਔਰ ਉਹਨਾਂ ਵਾਸਤੇ ਵੀ ਰਸਤਾ ਵਸਤਾ, ਉਹਨਾਂ ਦੇ ਲੰਗਰ ਪ੍ਰਸ਼ਾਦੇ ਵਾਸਤੇ ਦਿਓ।
ਕਰੇ ਪਠਾਵਨ ਬਾਛਤ ਨਾਨਾ।
ਜੋ ਕੁਝ ਉਹਨਾਂ ਨੂੰ ਚਾਹੀਦਾ ਸੀ ਪੜਾ ਕਰਨ ਵਾਸਤੇ, ਘੋੜਿਆਂ ਲਈ ਰਸਤਾ ਵਸਤਾ, ਘਾਹ ਪੱਠਾ ਦਾਣਾ, ਫਿਰ ਜਿਹੜੀ ਉਹਨਾਂ ਦੇ ਨਾਲ ਸੈਨਾ ਹੈ, ਆਪ ਉਤਰੇ ਨੇ ਲੰਗਰ ਪ੍ਰਸ਼ਾਦੇ ਵਾਸਤੇ, ਘਿਓ ਖੰਡ ਆਟਾ ਜੋ ਕੁਝ ਚਾਹੀਦਾ ਸੀ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਕੇ ਲੰਗਰਾਂ ਵਿੱਚੋਂ ਉਹਨਾਂ ਨੂੰ ਭੇਜਿਆ ਹੈ।
ਸਭ ਲੈ ਕਰ ਅਚਵਿਓ ਮਨ ਪਾਏ।
ਮਨ ਭਾਉਂਦੇ ਭੋਜਨ ਬਣਾ ਕੇ ਇਹਨਾਂ ਨੇ ਛਕੇ ਨੇ, ਜਿੰਨੀ ਲੋੜ ਸੀ ਓਨੀ ਰਸਤ ਬਸਤ ਲੈ ਲਈ ਹੈ।
ਫਿਰ ਹੋਏ ਸ਼ਰਮ ਸਰੀਰ ਬਿਹਾਏ।
ਪਿੱਛੇ ਲੰਮਾ ਪੈਂਡਾ ਤੈਅ ਕਰਕੇ ਆਏ ਨੇ, ਇਸ ਕਰਕੇ ਥਿਰ ਹੋ ਕੇ ਅੱਜ ਦਾ ਦਿਨ ਇਹਨਾਂ ਨੇ ਵਿਸ਼ਰਾਮ ਕੀਤਾ, ਔਰ ਵਿਸ਼ਰਾਮ ਕਰਕੇ ਰਾਹ ਪੈਂਡੇ ਦਾ ਜਿਹੜਾ ਥਕੇਵਾ ਉਹ ਦੂਰ ਕੀਤਾ ਹੈ।
ਧਰਿਓ ਦੁਪਹਿਰਾ ਭੇ ਸਾਵਧਾਨਾ।
ਜਦੋਂ ਦੁਪਹਿਰਾ ਢਲਿਆ, ਸ਼ਾਮ ਦਾ ਸਮਾਂ ਹੋਇਆ, ਇਹ ਸਾਵਧਾਨ ਹੋਏ ਨੇ, ਤਿਆਰ ਬਰ ਤਿਆਰ ਹੋਏ ਨੇ।
ਸ਼੍ਰੀ ਪ੍ਰਭ ਪਠਿਓ ਦੂਤ ਅਗਵਾਨਾ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣਾ ਦੂਤ ਭੇਜ ਦਿੱਤਾ ਇਹਨਾਂ ਨੂੰ ਬੁਲਾਉਣ ਵਾਸਤੇ, ਇਹਨਾਂ ਨੂੰ ਸੱਦਾ ਦੇਣ ਵਾਸਤੇ।
ਜਾਮ ਦਿਵਸ ਰਹਿ ਤਬ ਚੱਲ ਆਏ।
ਜਦੋਂ ਇੱਕ ਪਹਿਰ ਦਿਨ ਰਹਿੰਦਾ ਸੀ, ਸ਼ਾਮ ਦਾ ਸਮਾਂ ਜਿਹੜਾ ਹੁਣ ਸਮਾਂ, ਇਸੇ ਸਮੇਂ ਜਦੋਂ ਆਹ ਟਾਈਮ ਹੋਇਆ, ਇੱਕ ਪਹਿਰ ਦਿਨ ਰਿਹਾ, ਉਸ ਵਕਤ ਇਹ ਚੱਲ ਕੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਣਾਂ ਵਿੱਚ ਆਏ ਹਨ।
ਸੰਗ ਭਲੇ ਨਰ ਕਰ ਸਮੁਦਾਏ।
ਇਹਨਾਂ ਦੇ ਨਾਲ ਇਹਨਾਂ ਦੇ ਕੁਝ ਭਲੇ ਬੰਦੇ, ਜਿਹੜੇ ਸਿਆਣੇ ਸੂਝਵਾਨ ਸਨ, ਉਹ ਨਾਲ ਚੱਲ ਕੇ ਆਏ ਹਨ।
ਆਗੇ ਪ੍ਰਭੂ ਦੀਵਾਨ ਲਗਾਇਓ।
ਅੱਗੇ ਸ਼ਾਮ ਦਾ ਸਮਾਂ ਤੇ ਕਲਗੀਧਰ ਪਾਤਸ਼ਾਹ ਦਾ ਦੀਵਾਨ ਸਜਿਆ ਹੋਇਆ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਦੀਵਾਨ ਸਜਾਇਆ ਹੋਇਆ ਹੈ।
ਰੰਗਾ ਰੰਗ ਫਰਸ਼ ਡਸਵਾਇਓ।
ਬੜੇ ਸੋਹਣੇ ਰੰਗ ਰੰਗ ਦੇ ਫਰਸ਼, ਗਲੀਚੇ, ਗਿਲਮ ਗਲੀਚੇ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਵਿਛਾਏ ਹੋਏ ਨੇ।
ਥਿਰੇ ਓ ਖਾਲਸਾ ਸ਼ਸਤਰ ਸੁਹਾਏ।
ਔਰ ਸਤਿਗੁਰਾਂ ਦਾ ਖਾਲਸਾ ਮਹਾਰਾਜ ਜੀ ਦੇ ਦੀਵਾਨ ਵਿੱਚ ਬੈਠਾ ਹੈ, ਸਭ ਸ਼ਸਤਰ ਧਾਰੀ ਹੋ ਕੇ ਸੋਭਨੀਕ ਹੋ ਰਹੇ ਨੇ, ਸਭ ਦੇ ਗਾਤਰੇ ਸ਼ਸਤਰ ਨੇ, ਕਿਸੇ ਨੇ ਬਰਛਾ ਨੇਜਾ ਫੜਿਆ ਹੋਇਆ, ਕਿਸੇ ਦੇ ਹੱਥ ਚ ਬੰਦੂਕ ਹੈ, ਕਿਸੇ ਦੇ ਹੱਥ ਵਿੱਚ ਤਬਰ ਹੈ, ਕਿਸੇ ਦੇ ਹੱਥ ਵਿੱਚ ਕੁਹਾੜਾ ਹੈ, ਏਦਾਂ ਸਾਰੇ ਸਿੰਘ ਖਾਲਸਾ ਤਿਆਰ ਬਰ ਤਿਆਰ ਹੋ ਕੇ, ਸ਼ਸਤਰ ਧਾਰੀ ਹੋ ਕੇ ਮਹਾਰਾਜ ਜੀ ਦੇ ਦੀਵਾਨ ਵਿੱਚ ਸਜੇ ਬੈਠੇ ਹਨ।
ਦੇਖ ਦੂਰ ਹੀ ਤੇ ਉਮਰਾਵ।
ਇਹ ਦੋਵੇਂ ਉਮਰਾਵ ਸਤਿਗੁਰਾਂ ਦੀ ਸਭਾ ਵਿੱਚ ਪਹੁੰਚੇ, ਦੂਰੋਂ ਹੀ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੈਠਿਆਂ ਵੇਖ ਕੇ
ਝੁਕੇ ਸਲਾਮ ਕੀਨੇ ਅਗਵਾਉ,
ਝੁਕ ਕੇ ਜਿਵੇਂ ਮੁਸਲਮਾਨ ਲੋਕ ਝੁਕ ਕੇ ਸਲਾਮ ਕਰਦੇ ਨੇ ਨਾ, ਹੱਥ ਮੱਥੇ ਤੇ ਕਰਕੇ ਤੇ ਸਿਰ ਜਿਹੜਾ ਹੈ ਉਹ ਥੱਲੇ ਨੂੰ ਝੁਕਾਉਂਦੇ ਨੇ, ਏਦਾਂ ਝੁਕ ਕੇ ਇਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਲਾਮ ਕੀਤੀ ਹੈ।
ਸਨਮਾਨਤ ਲੈ ਨਾਮ ਬੁਲਾਏ,
ਔਰ ਇਹਨਾਂ ਦਾ ਸਨਮਾਨ ਕਰਕੇ ਇਹਨਾਂ ਦਾ ਨਾਮ ਲੈ ਕੇ ਸਤਿਗੁਰੂ ਜੀ ਨੇ ਇਹਨਾਂ ਨੂੰ ਆਪਣੇ ਨਜ਼ਦੀਕ ਬੁਲਾਇਆ ਹੈ।
ਕਿਰਪਾ ਕਰੀ ਗੁਰ ਨਿਕਟ ਬਿਠਾਏ,
ਕਿਰਪਾ ਕਰਕੇ ਦਇਆ ਕਰਕੇ ਇਹਨਾਂ ਦੋਹਾਂ ਤੇ ਸਤਿਗੁਰਾਂ ਨੇ ਇਹਨਾਂ ਨੂੰ ਆਪਣੇ ਨੇੜੇ ਬਿਠਾਇਆ ਹੈ।
ਹੱਥ ਜੋੜ ਜੁਗ ਅਰਜ ਗੁਜਾਰੀ,
ਹੱਥ ਜੋੜ ਕੇ ਇਹਨਾਂ ਦੋਨਾਂ ਨੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕੀਤੀ। ਇਹ ਦੋਵੇਂ ਉਮਰਾਵ ਬਹਾਦਰ ਸ਼ਾਹ ਦੇ ਭੇਜੇ ਜੋ ਗੁਰੂ ਚਰਨਾਂ ਵਿਚ ਆਏ ਨੇ, ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਬੇਨਤੀ ਕਰਕੇ ਕਹਿਣ ਲੱਗੇ,
ਹਜ਼ਰਤ ਪਠੇ ਸਮੀਪ ਉਚਾਰੀ,
ਕਹਿਣ ਲੱਗੇ ਹੇ ਗਰੀਬ ਨਵਾਜ ਸੱਚੇ ਪਾਤਸ਼ਾਹ, ਸਾਨੂੰ ਬਾਦਸ਼ਾਹ ਬਹਾਦਰ ਸ਼ਾਹ ਨੇ ਆਪ ਜੀ ਦੇ ਪਾਸ ਭੇਜਿਆ, ਅਸੀਂ ਬਹਾਦਰ ਸ਼ਾਹ ਦੇ ਭੇਜੇ ਹੋਏ ਉਚੇਚੇ ਤੌਰ ਤੇ ਤੁਹਾਡੇ ਕੋਲ ਚੱਲ ਕੇ ਆਏ ਹਾਂ।
ਲੇਨ ਜ਼ਖਮ ਕੀ ਸੁਧ ਹਮ ਆਏ,
ਔਰ ਮਹਾਰਾਜ ਜੀ ਸਾਡਾ ਤੁਹਾਡੇ ਕੋਲ ਆਉਣ ਦਾ ਪ੍ਰਯੋਜਨ ਮਨੋਰਥ ਹੈ ਕਿ ਅਸੀਂ ਤੁਹਾਡੀ ਖਬਰ ਲੈਣ ਲਈ ਆਏ ਹਾਂ, ਹਾਲ ਚਾਲ ਜਾਣਨ ਵਾਸਤੇ ਆਏ ਹਾਂ।
ਭਈ ਖੁਸ਼ੀ ਸੁਣ ਆਪ ਨਹਾਏ,
ਮਹਾਰਾਜ ਸਾਨੂੰ ਬੜੀ ਖੁਸ਼ੀ ਹੋਈ ਹੈ ਇਹ ਜਾਣ ਕੇ ਤੇ ਤੁਸੀਂ ਬਿਲਕੁਲ ਠੀਕ ਠਾਕ ਹੋ ਕੇ ਬੈਠੇ ਹੋ। ਕਈ ਦਿਨਾਂ ਬਾਅਦ ਇਸ਼ਨਾਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਅਰੋਗ ਹੋ ਕੇ ਆਪ ਜੀ ਦੀਵਾਨ ਵਿੱਚ ਸੱਜ ਕੇ ਬੈਠੇ ਹੋ, ਇਸ ਗੱਲ ਦੀ ਸਾਨੂੰ ਖੁਸ਼ੀ ਹੋਈ ਹੈ।
ਸ਼ਾਹ ਸਚਿੰਤ ਪਇਓ ਸੁਧ ਪਾਈ,
ਮਹਾਰਾਜ ਜਦੋਂ ਬਹਾਦਰ ਸ਼ਾਹ ਨੂੰ ਇਹ ਪਤਾ ਲੱਗਾ ਕਿ ਆਪ ਜੀ ਤੇ ਹਮਲਾ ਹੋਇਆ, ਗੁਲਖਾਂ ਨੇ ਆਪ ਜੀ ਤੇ ਕਟਾਰ ਦਾ ਵਾਰ ਕੀਤਾ, ਇਹ ਸੁਣ ਕੇ ਬਹਾਦਰ ਸ਼ਾਹ ਦਾ ਮਨ ਬੜਾ ਫਿਕਰਮੰਦ ਹੋਇਆ। ਬਹਾਦਰ ਸ਼ਾਹ ਦੇ ਹਿਰਦੇ ਵਿੱਚ ਬੜੀ ਭਾਰੀ ਚਿੰਤਾ ਹੋਈ।
ਇਹ ਮੂਡਨ ਕਿਆ ਕੀਨ ਖੋਟਾਈ,
ਵੇਖੋ ਇਹਨਾਂ ਮੂਰਖਾਂ ਨੇ ਕਿੱਡਾ ਖੋਟਾ ਕੰਮ ਕੀਤਾ ਹੈ, ਨਾਲੇ ਗੁਰੂ ਘਰ ਦਾ ਨਮਕ ਖਾਂਦੇ ਰਹੇ ਤੇ ਗੁਰੂ ਘਰ ਦਾ ਨਮਕ ਖਾ ਕੇ ਇਹਨਾਂ ਨੇ ਨਿਮਕ ਹਰਾਮ ਕੀਤਾ ਹੈ।
ਸਭ ਪਠਾਨ ਸੰਗੀ ਬੁਲਵਾਏ,
ਮਹਾਰਾਜ ਉਹਦੇ ਨਾਲ ਦੇ ਜਿੰਨੇ ਸੰਗੀ ਪਠਾਨ ਸੀ, ਗੁਲ ਖਾਂ ਦੇ ਨਾਲ ਦੇ ਜਿਹੜੇ ਉਹਦੇ ਮਿੱਤਰ ਸਨ, ਉਹਦੇ ਨਾਲ ਬੈਠਣ ਉੱਠਣ ਵਾਲੇ ਹੋਰ ਜਿੰਨੇ ਪਠਾਨ ਸਨ, ਉਹਨਾਂ ਨੂੰ ਬਹਾਦਰ ਸ਼ਾਹ ਨੇ ਆਪਣੇ ਕੋਲ ਬੁਲਾਇਆ।
ਦੇ ਸਜਾਏ ਕੋ ਸੋ ਬੁਝਵਾਏ,
ਉਹਨਾਂ ਨੂੰ ਸਜ਼ਾ ਦਿੱਤੀ ਗਈ ਬਕਾਇਦਾ ਬਹਾਦਰ ਸ਼ਾਹ ਵੱਲੋਂ, ਉਹਨਾਂ ਨੂੰ ਤਾੜਨਾ ਕੀਤੀ ਗਈ।
ਕਸਮ ਕੁਰਾਨ ਮਹਾਨ ਬਖਾਨੀ,
ਉਹਨਾਂ ਨੂੰ ਪੁੱਛਿਆ ਵੀ ਦੱਸੋ ਤੁਸੀਂ ਵੀ ਨਾਲ ਸੀ, ਤੁਹਾਡੇ ਮਤੇ ਦੇ ਨਾਲ ਤੁਹਾਡੀ ਸਲਾਹ ਨਾਲ ਗੁਲ ਖਾਨ ਨੇ ਹਮਲਾ ਕੀਤਾ। ਜਦੋਂ ਉਹਨਾਂ ਨੂੰ ਸਜ਼ਾ ਦੇ ਕੇ ਤਾੜਨਾ ਦੇ ਕੇ ਅਸੀਂ ਉਹਨਾਂ ਨੂੰ ਪੁੱਛਿਆ, ਕੁਰਾਨ ਦੀ ਕਸਮ ਵੀ ਦੇ ਕੇ ਪੁੱਛਿਆ,
ਅਪਰ ਨਾ ਕਿਸ ਕੋ ਸੁਧ ਹਮ ਜਾਨੀ,
ਉਹਨਾਂ ਨੇ ਆਖਿਆ ਜੀ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ, ਗੁਲ ਖਾਨ ਨੇ ਹਮਲਾ ਕੀਤਾ ਉਹਦੀ ਆਪਣੀ ਨਿੱਜੀ ਰੰਜਿਸ਼ ਹੋਵੇਗੀ, ਪਰ ਸਾਡੇ ਨਾਲ ਉਹਨੇ ਕੋਈ ਸਲਾਹ ਨਹੀਂ ਕੀਤੀ, ਨਾ ਹੀ ਸਾਨੂੰ ਪਤਾ ਕਿ ਉਹਨੇ ਗੁਰੂ ਸਾਹਿਬ ਦੇ ਕੋਲ ਜਾ ਕੇ ਇਹ ਕੰਮ ਕਰਨਾ ਸੀ, ਅਸੀਂ ਬਿਲਕੁਲ ਬੇਕਸੂਰ ਹਾਂ, ਨਿਰਦੋਸ਼ ਹਾਂ, ਏਦਾਂ ਉਹਨਾਂ ਨੇ ਆਪਣੇ ਬਾਰੇ ਸਬੂਤ ਦਿੱਤਾ।
ਲੜਕਾ ਮਹਿਮਾ ਤੇ ਅਨਜਾਨਾ,
ਮਹਾਰਾਜ ਅਸੀਂ ਉਹਨਾਂ ਸਾਰੇ ਪਠਾਣਾ ਕੋਲ ਤਸੱਲੀ ਕਰਕੇ ਉਹਨਾਂ ਨੂੰ ਛੱਡ ਦਿੱਤਾ, ਪਰ ਆਹ ਜਿਹੜਾ ਲੜਕਾ ਗੁਲ ਖਾਂ ਤੁਹਾਡੇ ਕੋਲ ਆਇਆ ਸੀ, ਇਹ ਤੁਹਾਡੀ ਮਹਿਮਾ ਤੋਂ ਅਣਜਾਣ ਸੀ, ਇਹਨੇ ਤੁਹਾਡੀ ਮਹਿਮਾ ਤੁਹਾਡੀ ਵਡਿਆਈ ਨਹੀਂ ਜਾਣੀ।
ਕੀ ਇਹ ਬਦਕਾਰ ਆਪ ਹੀ ਪਿਆਨਾ,
ਇਹਨੇ ਪਾਪੀ ਨੇ ਬਦਕਾਰਾ ਕੀਤਾ, ਮਾੜਾ ਕੰਮ ਕੀਤਾ, ਉਸ ਮਾੜੇ ਕੰਮ ਦਾ ਫਲ ਵੀ ਉਹਨੂੰ ਮਿਲਿਆ, ਨਾਲ ਹੀ ਪਾਪੀ ਮਾਰਿਆ ਗਿਆ, ਨਾਲ ਹੀ ਉਸ ਪਾਪੀ ਦੇ ਪ੍ਰਾਣ ਨਿਕਲ ਗਏ।
ਸੁਣ ਕੇ ਸ਼੍ਰੀ ਮੁਖ ਤੇ ਪੁਰ ਮਾਇਓ,
ਸੁਣ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਇਹਨਾਂ ਦੋਨਾਂ ਅਹਿਲਕਾਰਾਂ ਅਫਸਰਾਂ ਨੂੰ ਕਹਿਣ ਲੱਗੇ,
ਪਾਇਓ ਅਕਾਲ ਪੁਰਖ ਜਿਮ ਪਾਇਓ,
ਮਹਾਰਾਜ ਜੀ ਕਹਿਣ ਲੱਗੇ ਭਾਈ ਇਹ ਅਕਾਲ ਪੁਰਖ ਦਾ ਹੁਕਮ ਹੈ, ਜਿਵੇਂ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਨੂੰ ਪਾਇਆ ਉਹਦੀ ਰਜਾ ਵਿੱਚ ਹੋਇਆ, ਉਹਦੇ ਭਾਣੇ ਤੋਂ ਬਾਹਰ ਕੁਝ ਨਹੀਂ ਹੁੰਦਾ। ਸਤਿਗੁਰੂ ਜੀ ਭਾਣੇ ਵਿੱਚ ਚੱਲਣਾ ਨੇ ਚੱਲਦੇ ਨੇ ਔਰ ਆਪਣੇ ਸਿੱਖਾਂ ਨੂੰ ਵੀ ਭਾਣੇ 'ਚ ਚੱਲਣ ਦੀ ਦਾਤ ਬਖਸ਼ਦੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਇਹ ਅਕਾਲ ਪੁਰਖ ਦਾ ਪਰਮੇਸ਼ਰ ਦਾ ਭਾਣਾ ਹੈ।
ਹੋਏ ਨਾ ਸਕੈ ਕੁਛ ਹੁਕਮ ਬਈਨਾ,
ਪਰਮੇਸ਼ਰ ਦੇ ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਜੋ ਹੋ ਰਿਹਾ ਉਹਦੇ ਹੁਕਮ 'ਚ ਹੋ ਰਿਹਾ, ਜੋ ਹੋਵੇਗਾ ਉਹ ਵੀ ਉਹਦੇ ਹੁਕਮ 'ਚ ਹੋਵੇਗਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਪਰਮੇਸ਼ਰ ਦੇ ਹੁਕਮ ਦੇ ਵਿੱਚ ਸਾਰਾ ਵਰਤਾਰਾ ਵਰਤ ਰਿਹਾ।
ਨਰਨ ਵਿਖੇ ਆਪੇ ਕ੍ਰਿਤ ਕੀਨਾ,
ਆਪ ਹੀ ਸਾਰੇ ਨਰਾਂ ਵਿੱਚ ਵਰਤਦਾ ਔਰ ਆਪ ਸਾਰਿਆਂ ਵਿੱਚ ਵਰਤ ਕੇ ਕਿਰਤ ਕਰਨ ਵਾਲਾ ਹੈ। ਕਰਨ ਕਰਾਮਣੇ ਆਪੇ ਆਪ, ਮਾਨਖ ਕਹਿ ਕਿਛ ਨਾਹੀ ਹਾਥ। ਉਹ ਮਨੁੱਖਾਂ ਵਿੱਚ ਆਪ ਹੀ ਵਰਤ ਕੇ ਆਪ ਹੀ ਕਿਰਤ ਕਰਨ ਵਾਲਾ ਹੈ, ਉਹਦੇ ਬਿਨਾਂ ਕੋਈ ਦੂਜਾ ਕਰਤਾ ਨਹੀਂ ਹੈ।
ਕਹੋ ਸ਼ਾਸਨ ਹਮ ਸੁਖੋਆ,
ਤੁਸੀਂ ਬਾਦਸ਼ਾਹ ਬਹਾਦਰ ਸ਼ਾਹ ਨੂੰ ਸਾਡੀ ਤਰਫੋਂ ਕਹਿ ਦੇਣਾ ਕਿ ਅਸੀਂ ਰਾਜੀ ਖੁਸ਼ੀ ਹਾਂ, ਅਸੀਂ ਹੁਣ ਬਿਲਕੁਲ ਠੀਕ ਠਾਕ ਹਾਂ।
ਕਾਵ ਮਿਲਿਓ ਸੰਕਟ ਨੇ ਜੋਆ,
ਸਾਡਾ ਜਿਹੜਾ ਇਹ ਜ਼ਖਮ ਹੈ ਬਾਹਰੋਂ ਮਿਲ ਚੁੱਕਾ, ਹੁਣ ਇਹਦਾ ਸਾਨੂੰ ਕੋਈ ਦਰਦ ਨਹੀਂ ਹੈ, ਇਹਦੀ ਕੋਈ ਪੀੜਾ ਸਾਨੂੰ ਨਹੀਂ ਹੈ।
ਕਰਤ ਬਾਰ ਤਾਲਾਪ ਬਿਤਾਏ,
ਇਹਦਾ ਸਤਿਗੁਰਾਂ ਨੇ ਨਾ ਦੋਨਾਂ ਅਫਸਰਾਂ ਦੇ ਨਾਲ ਕੁਝ ਸਮਾਂ ਬਚਨ ਬਿਲਾਸ ਕੀਤੇ, ਬਚਨ ਬਿਲਾਸ ਕਰਦਿਆਂ ਕੁਝ ਸਮਾਂ ਬਤੀਤ ਕੀਤਾ।
ਦਵੈ ਕਟਕਾ ਦਿਨ ਰਹਿਓ ਸੋ ਆਏ,
ਇਹਨੇ ਨੂੰ ਦੋ ਕੁ ਘੜੀਆਂ ਦਿਨ ਬਾਕੀ ਰਹਿ ਗਿਆ, ਸ਼ਾਨੀ ਕਿ ਸ਼ਾਮ ਢਲ ਗਈ, ਦੋ ਕੁ ਘੜੀਆਂ ਸਮਾਂ ਬਾਕੀ ਰਹਿ ਗਿਆ।
ਸ਼ਸਤਰ ਸਮੀਪ ਸਮੂਹ ਸੁਹਾਏ,
ਮਹਾਰਾਜ ਜੀ ਦੇ ਸ਼ਸਤਰ ਹਮੇਸ਼ਾ ਸਤਿਗੁਰਾਂ ਦੇ ਕੋਲ ਹੁੰਦੇ ਸੀ, ਜਿੱਥੇ ਸਤਿਗੁਰੂ ਜੀ ਬੈਠਦੇ ਸੀ ਨੇੜੇ ਇੱਕ ਪਲੰਘੇ ਤੇ ਮਹਾਰਾਜ ਜੀ ਦੇ ਸ਼ਸਤਰ ਸਜਾਏ ਹੁੰਦੇ ਸਨ। ਸਤਿਗੁਰਾਂ ਦੇ ਸਾਰੇ ਸ਼ਸਤਰਾਂ ਤੇ ਬਕਾਇਦਾ ਉੱਤੇ ਸ਼ਸਤਰਾਂ ਤੇ ਵੀ ਚੰਦੋਆ ਹੁੰਦਾ ਸੀ ਔਰ ਉਹਨਾਂ ਸ਼ਸਤਰਾਂ ਦੀ ਪੂਜਾ ਹੁੰਦੀ ਸੀ, ਅਰਚਨਾ ਹੁੰਦੀ ਸੀ। ਮਹਾਰਾਜ ਜੀ ਦੇ ਸ਼ਸਤਰ ਸਤਿਗੁਰਾਂ ਦੇ ਨਾਲ ਪਏ ਸੋਭ ਰਹੇ ਨੇ।
ਬੀਚ ਸਰਾਸਨ ਦੋਏ ਟਿਕਾਏ,
ਜਿਹੜੇ ਦੋ ਧਨਖ ਕੱਲ ਆਪਾਂ ਸੁਣਿਆ ਸੀ ਨਾ ਵੀ ਕਾਰੀਗਰ ਆਏ ਸਨ, ਉਹਨਾਂ ਨੇ ਦੋ ਬੜੇ ਵਧੀਆ ਧਨਖ ਮਹਾਰਾਜ ਜੀ ਨੂੰ ਭੇਟ ਕੀਤੇ ਸੀ, ਉਹ ਜਿਹੜੇ ਦੋਵੇਂ ਧਨਕ ਸਨ ਉਹ ਵੀ ਪਏ ਹੋਏ, ਬੜੀ ਮੋਟੀ ਪਾਟੀ ਸੀ ਉਹਨਾਂ ਦੀ ਤੇ ਬੜਾ ਕਠੋਰ ਨੌ ਟੰਕਾ ਧਨਕ ਸੀ, ਉਹ ਦੋ ਧਨਕ ਦੋ ਕਮਾਨਾਂ ਜਿਹੜੀਆਂ ਸਨ ਉਹ ਵੀ ਮਹਾਰਾਜ ਜੀ ਦੇ ਸ਼ਸਤਰਾਂ ਵਿੱਚ ਪਈਆਂ ਹੋਈਆਂ ਸਨ।
ਤਿੰਨ ਪਰ ਦ੍ਰਿਸ਼ਟ ਗਈ ਉਮਰਾਵਨ,
ਜਿਹੜੇ ਉਮਰਾਵ ਸਨ ਅਫਸਰ ਸਨ ਉਹਨਾਂ ਦੀ ਨਿਗਾਹ ਉਹਨਾਂ ਕਮਾਨਾਂ ਤੇ ਚਲੀ ਗਈ, ਮਹਾਰਾਜ ਜੀ ਦੇ ਉਹਨਾਂ ਦੋਨਾਂ ਧਨਖਾਂ ਤੇ ਉਹ ਨਿਗਾਹ ਉਹਨਾਂ ਦੀ ਚਲੀ ਗਈ।
ਪਿਖੇ ਦਰਾਜ ਪਏ ਬਿਸਮਾਵਨ,
ਦੇਖਿਆ ਵੀ ਸਤਿਗੁਰਾਂ ਦੇ ਧਨਖ ਬੜੇ ਵਿਸ਼ਾਲ ਨੇ, ਬੜੀ ਮੋਟੀ ਫੱਟੀ ਹੈ ਉਹਨਾਂ ਦੀ ਤੇ ਮੋਟੀ ਫੱਟੀ ਹੈ, ਬੜੇ ਮਜ਼ਬੂਤ ਨੇ ਵੀ ਉਦਾਂ ਚੁੱਕਣਾ ਵੀ ਔਖਾ, ਉਹਨਾਂ ਨੂੰ ਚਲਾਉਣਾ ਤਾਂ ਇੱਕ ਪਾਸੇ ਰਿਹਾ ਨਜ਼ਰ ਨਹੀਂ ਆਉਂਦਾ। ਕਹਿੰਦੇ ਬੜੇ ਮਜ਼ਬੂਤ ਤੇ ਬੜੇ ਕਠੋਰ ਧਨਖ ਉਹਨਾਂ ਨੇ ਵੇਖੇ।
ਚੌੜੀ ਪਾਟੀ ਬੜੇ ਕਠੋਰ,
ਚੌੜੀ ਫੱਟੀ ਆ ਉਹਨਾਂ ਧਨਖਾਂ ਦੀ ਔਰ ਬੜੇ ਹੀ ਕਠੋਰ ਤੇ ਮਜ਼ਬੂਤ ਹਨ।
ਇਨ ਐਚਨ ਕੋ ਕਿਸਮੈ ਜੋਰ,
ਦੋਵੇਂ ਅਫਸਰ ਵੇਖ ਰਹੇ ਨੇ ਉਹਨਾਂ ਧਨਖਾਂ ਵੱਲ ਤੇ ਵੇਖ ਕੇ ਸੋਚਦੇ ਨੇ ਇਹ ਧਨਖ ਚਲਾਉਣ ਵਾਸਤੇ ਕਿਹਦੇ ਚ ਇੰਨਾ ਜ਼ੋਰ ਹੋਵੇਗਾ, ਕਿਉਂਕਿ ਇਹ ਧਨਖ ਤਾਂ ਚੁੱਕਣ ਵਾਸਤੇ ਵੀ ਬੜਾ ਜ਼ੋਰ ਚਾਹੀਦਾ, ਚਲਾਉਣ ਵਾਸਤੇ ਇੰਨਾ ਜ਼ੋਰ ਭਲਾ ਕਿਹਦੇ ਵਿੱਚ ਹੋਵੇਗਾ।
ਮਹਾ ਮੁਸ਼ਟ ਜੁਗ ਗੋਸ਼ੇ ਕਠਨੰਗ,
ਕਹਿੰਦੇ ਵੀ ਮੁੱਠੇ ਵੀ ਵੇਖੋ ਕਿੰਨੇ ਮੋਟੇ ਨੇ, ਗੋਸ਼ੇ ਜਿਹੜੇ ਨੇ ਉਹ ਵੀ ਬੜੇ ਮਜ਼ਬੂਤ ਹਨ।
ਤੈਸੇ ਪੰਚ ਸਿਲੇ ਸਮ ਗਠਨੰਗ,
ਕਹਿੰਦੇ ਜਿਹੜੀ ਪੰਚ ਹੈ ਤੰਦੀ, ਤੰਦੀ ਵੀ ਬੜੀ ਮਜ਼ਬੂਤ ਮੋਟੀ ਪ੍ਰਤੀਤ ਹੋ ਰਹੀ ਹੈ, ਇਹਨੂੰ ਤਾਂ ਖਿੱਚਣਾ ਵੀ ਔਖਾ ਇਸ ਤੰਦੀ ਨੂੰ।
ਇਹ ਗੁਰ ਪੀਰ ਦਾਵ ਕਰ ਨਾਨਾ,
ਕਹਿੰਦੇ ਵੀ ਇਹ ਜਿਹੜੇ ਨੇ ਗੁਰੂ ਪੀਰ ਹੁੰਦੇ ਨੇ ਆਪਸ ਵਿੱਚ ਨਾ ਉਹ ਗੱਲਾਂ ਕਰਨ ਲੱਗ ਪਏ, ਹੌਲੇ ਹੌਲੇ ਇੱਕ ਦੂਜੇ ਦੇ ਕੰਨ ਦੇ ਵਿੱਚ ਵੀ ਕੋਈ ਦੂਜਾ ਸੁਣੇ ਨਾ, ਤੇ ਕਹਿੰਦੇ ਇਹ ਗੁਰੂ ਪੀਰ ਹੁੰਦੇ ਨੇ, ਗੁਰੂ ਪੀਰ ਲੋਕਾਂ ਨੂੰ ਵਿਖਾਉਣ ਵਾਸਤੇ ਇੱਦਾਂ ਦੇ ਚੋਜ ਕਰ ਦਿੰਦੇ ਨੇ ਵੀ ਚਲਾਉਣ ਵਾਲੇ ਨਹੀਂ ਹਨ, ਕੇਵਲ ਦਰਸ਼ਨੀ ਨੇ, ਵੀ ਸਿੱਖ ਵੇਖਣਗੇ ਤੇ ਵੇਖ ਕੇ ਪੂਜਾ ਕਰਨਗੇ, ਇਹ ਚਲਾਏ ਥੋੜੀ ਜਾ ਸਕਦੇ ਨੇ। ਇੱਦਾਂ ਦੇ ਧਨਕ ਕੌਣ ਚਲਾ ਸਕਦਾ, ਇੰਨੀ ਮੋਟੀ ਫੱਟੀ ਹੋਵੇ, ਇੰਨਾ ਮੋਟਾ ਗੋਸ਼ਾ ਹੋਵੇ, ਇੰਨੀ ਮੋਟੀ ਤੰਦੀ ਹੋਵੇ, ਇਹਨੂੰ ਭਲਾ ਕੌਣ ਚਲਾ ਸਕਦਾ? ਇਹ ਤਾਂ ਗੁਰੂ ਪੀਰ ਹੁੰਦੇ ਨੇ, ਗੁਰੂ ਪੀਰਾਂ ਦੇ ਦਾਵ ਹੁੰਦੇ ਨੇ।
ਰੱਖੇ ਦਿਖਾਵਾ ਲੋਕਨ ਨਾਨਾ,
ਲੋਕਾਂ ਨੂੰ ਵਿਖਾਉਣ ਵਾਸਤੇ ਰੱਖੇ ਹੋਣੇ ਨੇ ਕਿ ਲੋਕਾਂ ਦੇ ਦਰਸ਼ਨਾਂ ਵਾਸਤੇ ਵੀ ਲੋਕ ਵੇਖਣ, ਤੇ ਇਹ ਦਰਸ਼ਨੀ ਲੋਕਾਂ ਦੇ ਵਿਖਾਉਣ ਵਾਸਤੇ ਰੱਖੇ ਹੋਏ ਨੇ।
ਸਮਰੱਥ ਲਖੇ ਮਾਨ ਹੈ ਆਨ,
ਔਰ ਤਾਂ ਜੋ ਲੋਕ ਜਿਹੜੇ ਨੇ ਇਹਨਾਂ ਨੂੰ ਸਮਰੱਥ ਸਮਝਣ, ਵੀ ਏਡੇ ਏਡੇ ਵੱਡੇ ਧਨਖ ਗੁਰੂ ਜੀ ਚਲਾ ਲੈਂਦੇ ਨੇ, ਇਹ ਸਮਝਣ ਲੋਕ, ਤੇ ਇਹਨਾਂ ਦੀ ਆਨ ਮੰਨਣ, ਇਹਨਾਂ ਦੀ ਪੂਜਾ ਕਰਨ। ਇਹ ਤਾਂ ਕੇਵਲ ਆਪਣੀ ਪੂਜਾ ਕਰਾਉਣ ਵਾਸਤੇ ਇਹਨਾਂ ਨੇ ਰੱਖੇ ਹੋਏ ਨੇ।
ਅਰਪ ਉਪਾਇਨ ਅਨਕ ਮਹਾਨ,
ਔਰ ਲੋਕ ਜਿਹੜੇ ਨੇ ਆ ਕੇ ਇਹਨਾਂ ਦੇ ਚਰਨਾਂ ਵਿੱਚ ਇੱਦਾਂ ਦੀਆਂ ਚੀਜ਼ਾਂ ਵੇਖਦੇ ਨੇ, ਵੇਖ ਕੇ ਇਹਨਾਂ ਅੱਗੇ ਭੇਟਾਵਾਂ ਅਰਪਣ ਕਰਦੇ ਨੇ, ਇਹਨਾਂ ਦਾ ਪ੍ਰਭਾਵ ਕਬੂਲਦੇ ਨੇ।
ਨਾ ਹੀ ਤਾਂ ਇਹ ਕੁਦੰਡ ਵੱਡ ਪਾਰੇ,
ਤਾਂ ਏਡੇ ਵੱਡੇ ਕੁਦੰਡ ਨੇ, ਏਡੇ ਮੋਟੇ ਧਨਖ ਨੇ, ਕੌਣ ਚਲਾਏਗਾ? ਇਹ ਕੌਣ ਖਿੱਚ ਕੇ ਚਲਾ ਸਕਦਾ? ਕਿਹਦੀਆਂ ਬਾਹਾਂ ਚ ਇੰਨਾ ਬਲ ਹੋਵੇਗਾ?
ਨਰ ਐਂਚੇ ਬਲ ਕਹਾਂ ਵਿਚਾਰੇ,
ਸਧਾਰਨ ਬੰਦਾ ਇਹਨਾਂ ਤੀਰਾਂ ਨੂੰ ਖਿੱਚ ਕੇ ਚਲਾ ਸਕੇ ਤਾਂ ਕਤਈ ਹੋ ਹੀ ਨਹੀਂ ਸਕਦਾ।
ਜੋ ਫਰੇਸ਼ ਤੇ ਬਲੀ ਵਿਸਾਲਾ,
ਇਹ ਜਿਹੜੇ ਧਨਖ ਨੇ, ਕੋਈ ਫਰਿਸ਼ਤਾ ਹੋਵੇ ਦੇਵਤਾ ਜਿਹੜਾ ਦਰਗਾਹ ਵਿੱਚੋਂ ਆਇਆ ਹੋਵੇ, ਕੋਈ ਫਰਿਸ਼ਤਾ ਹੋਵੇ,
ਸੋ ਖੈਂਚੇ ਜਿਨ ਓਜ ਕਰਾਲਾ,
ਤਾਂ ਭਾਵੇਂ ਆਪਣੇ ਬਲ ਨਾਲ ਆਪਣੀ ਤਾਕਤ ਨਾਲ ਇਹ ਤੀਰ ਖਿੱਚ ਕੇ ਚਲਾ ਲੈਣ, ਪਰ ਕੋਈ ਵਿਅਕਤੀ ਨਹੀਂ ਇਹ ਤੀਰ ਚਲਾ ਸਕਦਾ, ਕੋਈ ਵਿਅਕਤੀ ਨਹੀਂ ਇਹ ਕਮਾਨ ਖਿੱਚ ਸਕਦਾ। ਹਾਂ ਜੇ ਕੋਈ ਫਰਿਸ਼ਤਾ ਹੋਵੇ ਸੱਚਖੰਡ ਤੋਂ ਦਰਗਾਹ ਵਿੱਚੋਂ ਆਇਆ ਹੋਵੇ, ਉਹ ਭਾਵੇਂ ਇਹਨਾਂ ਨੂੰ ਖਿੱਚ ਕੇ ਚਲਾ ਲਵੇ, ਕੋਈ ਵਿਅਕਤੀ ਨਹੀਂ ਇਹਨਾਂ ਨੂੰ ਚਲਾਉਣ ਦੀ ਤਾਕਤ ਰੱਖ ਸਕਦਾ।
ਮਾਨੁੱਖ ਕੌਣ ਆਜ ਜਗ ਮੈਂ ਸਾਰੇ,
ਅੱਜ ਇਸ ਸੰਸਾਰ ਵਿੱਚ ਐਸਾ ਕਿਹੜਾ ਬਲੀ ਮਨੁੱਖ ਹੈ ਜਿਹੜਾ ਇਹਨਾਂ ਕਮਾਨਾਂ ਨੂੰ ਚਲਾ ਸਕੇ, ਤੀਰ ਚਲਾ ਸਕੇ?
ਧਨੁੱਖ ਐਚ ਇਨ ਤੇ ਸਰ ਮਾਰੇ,
ਇਹਨਾਂ ਧਨਖਾਂ ਨੂੰ ਖਿੱਚ ਕੇ, ਇਹਨਾਂ ਦੀ ਤੰਦੀ ਖਿੱਚ ਕੇ, ਇਹਨਾਂ ਤੇ ਤੀਰ ਚਾੜ ਕੇ ਇਹਨਾਂ ਨੂੰ ਚਲਾ ਸਕੇ, ਐਸਾ ਕਿਹੜਾ ਸ਼ਕਤੀਵਾਨ ਸਮਰੱਥ ਮਨੁੱਖ ਹੈ ਅੱਜ ਦੇ ਇਸ ਸਮੇਂ ਵਿੱਚ?
ਇਤਿਆਦਕ ਚਿੱਤ ਵਿਖੇ ਵਿਚਾਰਤ,
ਇਹਨਾਂ ਨੇ ਆਪਣੇ ਮਨ ਦੇ ਵਿੱਚ ਕਈ ਖਿਆਲ ਕੀਤੇ, ਇਦਾਂ ਦੀਆਂ ਕਈ ਵਿਚਾਰਾਂ ਇਹਨਾਂ ਨੇ ਆਪਣੇ ਹਿਰਦੇ ਵਿੱਚ ਮਨ ਹੀ ਮਨ ਕੀਤੀਆਂ ਨੇ।
ਹੇਰ ਹੇਰ ਕਰ ਤਰਕ ਉਠਾਰਤ,
ਵੇਖ ਵੇਖ ਕੇ ਇਹਨਾਂ ਨੇ ਬੜੇ ਤਰਕ ਕੀਤੇ, ਮਨ ਹੀ ਮਨ ਕਈ ਤਰਕਾਂ ਕੀਤੀਆਂ।
ਸ਼੍ਰੀ ਸਤਿਗੁਰ ਸਭ ਅੰਤਰਯਾਮੀ,
ਹੁਣ ਅੰਤਰਯਾਮੀ ਗੁਰੂ ਕਲਗੀਧਰ ਜਾਣੀ ਜਾਣ ਸਭ ਕੁਝ ਜਾਣ ਗਏ, ਇਹਨਾਂ ਦੇ ਮਨ ਦੀ ਬੁੱਧ ਗਏ।
ਤਰਕਤ ਉਮਰਾਵਨ ਲਖ ਖਾਮੀ,
ਮਹਾਰਾਜ ਜੀ ਜਾਣ ਗਏ ਕਿ ਇਹਨਾਂ ਉਮਰਾਵਾਂ ਨੇ ਸਾਡੇ ਉੱਤੇ ਤਰਕ ਕੀਤਾ ਹੈ, ਇਹਨਾਂ ਦੇ ਮਨ ਵਿੱਚ ਸੰਸਾ ਪੈਦਾ ਹੋਇਆ ਇਹਨਾਂ ਧਨਖਾਂ ਨੂੰ ਵੇਖ ਕੇ।
ਹਮ ਕੋ ਜਾਣੇ ਦੰਭ ਕਮਾਵੇ,
ਇਹ ਸਮਝ ਰਹੇ ਨੇ ਵੀ ਅਸੀਂ ਪਖੰਡ ਕਰਨ ਵਾਸਤੇ ਰੱਖੇ ਨੇ ਕਮਾਨ, ਵੀ ਇਹ ਗੁਰੂ ਜੀ ਸ਼ਾਇਦ ਦੰਭ ਕਰਨ ਲਈ, ਪਖੰਡ ਕਰਨ ਲਈ ਰੱਖੇ ਹੋਏ ਨੇ ਕਮਾਨ।
ਏਤ ਦਿਖਾਵਨ ਤਨੁੱਖ ਟਿਕਾਵੇ,
ਮਹਾਰਾਜ ਜੀ ਇਹ ਸਮਝ ਰਹੇ ਨੇ ਕਿ ਗੁਰੂ ਜੀ ਨੇ ਕੇਵਲ ਲੋਕਾਂ ਨੂੰ ਵਿਖਾਣ ਵਾਸਤੇ ਰੱਖੇ ਹੋਏ ਨੇ ਕਮਾਨ, ਕਿ ਲੋਕ ਵੇਖ ਕੇ ਪੂਜਾ ਕਰਨ, ਇਸ ਕਰਕੇ ਧਨਖ ਰੱਖੇ ਹੋਏ ਨੇ।
ਇਹ ਰਣ ਮੈਂ ਪਹੁੰਚੇ ਨੇ ਆਏ,
ਮਹਾਰਾਜ ਜੀ ਕਹਿੰਦੇ ਸੰਸਾ ਕਰ ਰਹੇ ਨੇ, ਇਸ ਕਰਕੇ ਕਰ ਰਹੇ ਨੇ ਕਿਉਂਕਿ ਇਹਨਾਂ ਨੇ ਆਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਦਾ ਜੰਗ ਨਹੀਂ ਵੇਖਿਆ। ਜੇ ਉੱਥੇ ਜੰਗ ਚ ਆਏ ਹੁੰਦੇ, ਉੱਥੇ ਜੰਗ ਦੇ ਮੈਦਾਨ ਵਿੱਚ ਇਹਨਾਂ ਨੇ ਆ ਕੇ ਵੇਖਿਆ ਹੁੰਦਾ।
ਆਨੰਦਪੁਰ ਚਮਕੌਰ ਜੁਕਾਏ,
ਜਿਹੜੇ ਆਨੰਦਪੁਰ ਸਾਹਿਬ ਦੇ ਵਿੱਚ ਅਸੀਂ ਆਪਣੇ ਤੀਰਾਂ ਨਾਲ ਮਾਰੇ ਨੇ, ਜਾਂ ਚਮਕੌਰ ਸਾਹਿਬ ਵਿਖੇ ਆਪਣੇ ਤੀਰਾਂ ਨਾਲ ਮਾਰੇ ਹਨ।
ਦਸ ਦਸ ਮੈਂ ਕੋ ਤੀਰ ਨਿਕਾਸਾ,
ਜਿਹੜਾ ਦਸ ਦਸ ਬੰਦਿਆਂ ਵਿੱਚੋਂ ਸਾਡਾ ਇਹ ਤੀਰ ਸੁੱਕਾ ਨਿਕਲ ਜਾਂਦਾ ਰਿਹਾ, ਤੇ ਦਸ ਦਸ ਬੰਦੇ ਸਾਡੇ ਇੱਕ ਇੱਕ ਤੀਰ ਨਾਲ ਮਰਦੇ ਰਹੇ ਨੇ, ਇਹਨਾਂ ਨੇ ਉਹ ਨਹੀਂ ਵੇਖੇ। ਜੇ ਉਹ ਵੇਖੇ ਹੁੰਦੇ ਨਾ ਜੰਗ ਦੇ ਮੈਦਾਨ ਚ ਇਹਨਾਂ ਨੇ, ਤੇ ਇਹਨਾਂ ਨੇ ਸੰਸਾ ਨਹੀਂ ਸੀ ਕਰਨਾ। ਇਹਨਾਂ ਨੂੰ ਪਤਾ ਲੱਗ ਜਾਣਾ ਸੀ ਕਿ ਗੁਰੂ ਸਾਹਿਬ ਏਦਾਂ ਦੇ ਕਮਾਨ ਚਲਾ ਸਕਦੇ ਨੇ, ਪਰ ਇਹਨਾਂ ਨੇ ਵੇਖਿਆ ਨਹੀਂ ਉੱਥੇ, ਇਸ ਕਰਕੇ ਇਹਨਾਂ ਨੇ ਸੰਸਾ ਕੀਤਾ ਕਿ ਜਦੋਂ ਇਹਨਾਂ ਨੇ ਵੇਖਿਆ ਹੁੰਦਾ ਕਿ ਕਿਵੇਂ 10-10 ਬੰਦਿਆਂ ਦੇ ਵਿੱਚੋਂ ਸਾਡਾ ਤੀਰ ਨਿਕਲਦਾ ਰਿਹਾ ਹੈ।
ਸ਼ਤਰੂ ਬ੍ਰਿੰਦ ਕੋ ਤਤ ਛਿਨ ਨਾਸ਼ਾ,
ਅਨੇਕਾਂ ਦੁਸ਼ਮਣਾਂ ਨੂੰ ਅਸੀਂ ਆਪਣੇ ਤੀਰਾਂ ਦੇ ਨਾਲ ਨਾਸ਼ ਕਰਕੇ ਮਿੱਟੀ ਚ ਗਰਕ ਕੀਤਾ ਹੈ।
ਇਨਕੋ ਨਿਜ ਬਲ ਚਈਐ ਦਿਖਾਵਨ,
ਵੇਖਿਆ ਨੀ ਉਦੋਂ, ਚਲੋ ਉਦੋਂ ਨੀ ਵੇਖਿਆ, ਹੁਣ ਇਹਨਾਂ ਨੂੰ ਆਪਣਾ ਬਲ ਵਿਖਾ ਦੇਈਏ ਤਾਂ ਜੋ ਇੱਥੇ ਆਏ ਨੇ ਤੇ ਸੰਸਾ ਲੈ ਕੇ ਨਾ ਜਾਣ ਆਪਣੇ ਮਨ ਚ ਕਿ ਗੁਰੂ ਘਰ ਚ ਵਿਖਾਵਾ ਕੀਤਾ ਜਾਂਦਾ ਹੈ, ਸਮਝ ਕੇ ਜਾਣਗੇ ਕੱਲ ਦੂਜੇ ਪਾਸੇ ਕਿਤੇ ਗੱਲ ਕਰਨਗੇ, ਗੁਰੂ ਨਾਨਕ ਦੇ ਘਰ ਦੀ ਨਿੰਦਾ ਕਰਨਗੇ ਵੀ ਗੁਰੂ ਘਰ ਤਾਂ ਵਿਖਾਵਾ ਕੀਤਾ ਜਾਂਦਾ। ਅਸੀਂ ਚਾਹੁੰਦੇ ਹਾਂ ਵੀ ਇਹਨਾਂ ਦੇ ਮਨ ਦਾ ਇਹ ਭਰਮ ਨਿਕਲ ਜਾਏ, ਇਹਨਾਂ ਦੇ ਹਿਰਦੇ ਦੇ ਇਸ ਭਰਮ ਨੂੰ ਕੱਢਣ ਵਾਸਤੇ ਹੁਣ ਸਾਨੂੰ ਇਹਦਾ ਇਹ ਤੀਰ ਚਲਾਉਣ ਦਾ, ਇਹ ਕਮਾਨ ਚਲਾਉਣ ਦਾ ਬਲ ਵਿਖਾਉਣਾ ਪਵੇਗਾ।
ਨਹੀਂ ਤਾਂ ਬਲ ਅਪਰਨ ਕਰੇ ਬਤਾਵਨ,
ਨਹੀਂ ਤਾਂ ਹੋਰਨਾਂ ਨੂੰ ਸਾਡਾ ਜਿਹੜਾ ਇਹ ਬਲ ਹੈ ਦੱਸਣਗੇ, ਕਹਿਣਗੇ ਜੀ ਗੁਰੂ ਜੀ ਨੇ ਤਾਂ ਛਲ ਵਾਸਤੇ ਭਾਰੇ ਧਨਖ ਰੱਖੇ ਹੋਏ ਨੇ।
ਇਤਿਆਦਕ ਵਿਚਾਰ ਗੁਰ ਉਰਮੈ,
ਏਦਾਂ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹ ਵਿਚਾਰ ਆਪਣੇ ਮਨ ਕੀਤੀ।
ਦੋਨੋ ਤਨੁਖ ਉਠਾਏ ਕਰ ਮੈਂ,
ਉਹ ਤਾਂ ਸੋਚਦੇ ਸੀ ਵੀ ਇੱਕ ਧਨਖ ਚੁੱਕਣਾ ਵੀ ਔਖਾ ਹੈ, ਚਲਾਉਣਾ ਔਖਾ। ਕਲਗੀਧਰ ਨੇ ਕੀ ਕੀਤਾ, ਦੋਵੇਂ ਧਨਖ ਚੁੱਕ ਲਏ, ਦੋਵੇਂ ਧਨਖ ਚੁੱਕ ਕੇ ਦੋਵਾਂ ਦੇ ਜਿਹੜੇ ਮੁੱਠੇ ਹੁੰਦੇ ਨੇ ਉਹ ਆਪਣੇ ਖੱਬੇ ਹੱਥ ਵਿੱਚ ਪਕੜ ਲਏ।
ਦੋਨੋ ਮੁਸ਼ਟ ਹੱਥ ਇੱਕ ਧਰੀ,
ਦੋਨੇ ਧਨਖਾਂ ਦੀਆਂ ਜਿਹੜੀਆਂ ਦੋਵੇਂ ਮੁੱਠਾਂ ਸਨ ਮਹਾਰਾਜ ਜੀ ਨੇ ਆਪਣੇ ਹੱਥ ਵਿੱਚ ਧਾਰਨ ਕਰ ਲਈਆਂ।
ਦੋਨ ਪਨਚ ਇੱਕ ਚੁਟਕੀ ਧਰੀ,
ਦੋਵਾਂ ਧਨਖਾਂ ਦੀ ਜਿਹੜੀ ਤੰਦੀ ਹੈ ਉਹ ਮਹਾਰਾਜ ਜੀ ਨੇ ਆਪਣੇ ਸੱਜੇ ਹੱਥ ਦੀ ਜਿਹੜੀ ਚੁਟਕੀ ਹੈ ਉਹਦੇ ਵਿੱਚ ਮਹਾਰਾਜ ਜੀ ਨੇ ਲੈ ਲਈ।
ਬਲ ਤੇ ਐਂਚੀ ਕੌਣ ਨਿਵਾਏ,
ਮਹਾਰਾਜ ਜੀ ਨੇ ਹੁਣ ਇੱਕ ਧਨਖ ਦੀ ਤੰਦੀ ਖਿੱਚਣੀ ਵੀ ਉਹ ਕਹਿੰਦੇ ਸੀ ਔਖੀ ਹੈ, ਅਫਸਰ ਵੇਖ ਕੇ ਸੋਚ ਰਹੇ ਸਨ, ਪਰ ਗੁਰਦੇਵ ਨੇ ਦੋਵੇਂ ਤੰਦੀਆਂ ਫੜੀਆਂ ਤੇ ਕੰਨਾਂ ਤੱਕ ਖਿੱਚ ਕੇ ਦੋਵਾਂ ਧਨਖਾਂ ਦੀ ਚਿਰੜ ਚਿਰੜ ਕਰਾ ਦਿੱਤੀ। ਦੋਵੇਂ ਧਨਖਾਂ ਦੀ ਤੰਦੀ ਖਿੱਚੀ, ਹੁਣ ਜਦੋਂ ਸਤਿਗੁਰੂ ਖਿੱਚਣਾ ਚਾਹੁਣ ਤੇ ਫਿਰ ਕਿਹਦੇ ਚ ਇੰਨੀ ਤਾਕਤ ਹੈ ਕਿ ਸਤਿਗੁਰਾਂ ਦੇ ਬਲ ਅੱਗੇ ਕੋਈ ਟਿਕ ਸਕੇ।
ਚਾਂਪ ਪ੍ਰਚੰਡ ਖਿੱਚੇ ਚਿਰੜਾਏ,
ਜਦੋਂ ਕਠੋਰ ਧਨਖ ਜਿਨ੍ਹਾਂ ਦੀ ਬੜੀ ਮੋਟੀ ਫੱਟੀ ਸੀ ਦੋਵਾਂ ਦੀ ਤੰਦੀ ਫੜ ਕੇ ਖਿੱਚੀ ਨਾ ਤੇ ਚਿਰੜਾਏ ਨੇ ਦੋਵੇਂ ਧਨਖ, ਦੋਵਾਂ ਦੇ ਚਿਰੜ ਚਿਰੜ ਦੀ ਆਵਾਜ਼ ਆਈ ਹੈ।
ਖੈਚ ਖੈਚ ਇੱਕ ਦੁਐ ਦੈ ਬਾਲੇ,
ਮਹਾਰਾਜ ਜੀ ਨੇ ਇੱਕ ਦੋ ਬਾਲੇ ਕੱਢੇ ਨੇ ਉਹਨਾਂ ਦੇ, ਖਿੱਚ ਖਿੱਚ ਕੇ ਦੋ ਤਿੰਨ ਵਾਰੀ ਮਹਾਰਾਜ ਜੀ ਨੇ ਤੰਦੀ ਵਿਖਾਈ ਹੈ।
ਸਭਨ ਦਿਖਾਏ ਕਰਤ ਉਤਾਲੇ,
ਮਹਾਰਾਜ ਜੀ ਸਭ ਨੂੰ ਵਿਖਾ ਰਹੇ ਨੇ, ਖਾਸ ਕਰਕੇ ਉਹਨਾਂ ਅਫਸਰਾਂ ਨੂੰ ਵਿਖਾ ਰਹੇ ਨੇ ਜਿਹੜੇ ਉਹ ਸਮਝ ਰਹੇ ਸਨ ਕਿ ਸ਼ਾਇਦ ਗੁਰੂ ਜੀ ਨੇ ਵਿਖਾਵੇ ਵਾਸਤੇ ਰੱਖੇ ਹੋਏ ਨੇ।
ਲੱਗਿਓ ਬਡੋ ਬਲ ਐ ਚਿਤ ਧਨ ਕੋ,
ਮਹਾਰਾਜ ਜੀ ਨੇ ਜਦੋਂ ਹੁਣ ਜ਼ੋਰ ਲੱਗਦਾ ਸਤਿਗੁਰਾਂ ਦਾ, ਜਦੋਂ ਭਾਰੀ ਜ਼ੋਰ ਲੱਗਾ ਉਹਨਾਂ ਤੰਦੀਆਂ ਨੂੰ ਖਿੱਚਣ ਕਰਕੇ,
ਮੈਂ ਬਚਾਵ ਕੀਏ ਕਾਵ ਜੋ ਤਨ ਕੋ,
ਮਹਾਰਾਜ ਜੀ ਦਾ ਜਿਹੜਾ ਪਹਿਲਾਂ ਕਾਵ ਸੀ ਹਾਲੇ ਕੱਚਾ ਸੀ, ਪੂਰਾ ਨਹੀਂ ਸੀ ਭਰਿਆ ਅੰਦਰੋਂ, ਜ਼ਖਮ ਕੱਚਾ ਸੀ ਉਹਦਾ ਮਹਾਰਾਜ ਜੀ ਨੇ ਖਿਆਲ ਨਹੀਂ ਕੀਤਾ।
ਲੱਗੇ ਜ਼ਖਮ ਤੋਪੇ ਟੁੱਟ ਗਏ,
ਜਦੋਂ ਜ਼ੋਰ ਲਾਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਉਹ ਜ਼ਖਮ ਸੀ ਨਾ ਉਹਦੇ ਜਿਹੜੇ ਟਾਂਕੇ ਸਨ ਉਹ ਟੁੱਟ ਗਏ, ਸਤਿਗੁਰਾਂ ਦੇ ਜ਼ਖਮ ਦੇ ਜਿਹੜੇ ਉਹ ਟਾਂਕੇ ਸਨ ਉਹ ਟੁੱਟ ਗਏ ਤੇ ਜ਼ਖਮ ਖੁੱਲ ਗਿਆ।
ਰੁਦਰ ਨਿਕਸ ਪਟ ਪੀਜਤ ਪਏ,
ਦਮ ਖੂਨ ਦੀ ਤਤੀਰੀ ਨਿਕਲੀ ਉਹਦੇ ਨਾਲ ਮਹਾਰਾਜ ਜੀ ਦਾ ਸਾਰਾ ਚੋਲਾ ਭਿੱਜ ਗਿਆ, ਇੱਕਦਮ ਖੂਨ ਨਿਕਲਿਆ ਤੇ ਉਸ ਲਹੂ ਨਾਲ ਖੂਨ ਨਾਲ ਮਹਾਰਾਜ ਜੀ ਦੇ ਬਸਤਰ ਭਿੱਜ ਗਏ।
ਪੂਰਬ ਤੇ ਪੀ ਕਾਵ ਬਡੇਰਾ,
ਕਹਿੰਦੇ ਜਿੰਨਾ ਜ਼ਖਮ ਪਹਿਲਾਂ ਸੀ ਨਾ ਉਹਦੇ ਨਾਲੋਂ ਵੀ ਵੱਡਾ ਹੋ ਗਿਆ ਜ਼ਖਮ ਇੱਕਦਮ, ਕਿਉਂਕਿ ਨਰਮ ਹੋਇਆ ਹੋਇਆ ਸੀ ਜ਼ਖਮ, ਜਗ੍ਹਾ ਨਰਮ ਸੀ, ਇੱਕਦਮ ਜ਼ੋਰ ਲੱਗਾ ਤੇ ਉਹ ਪਹਿਲਾਂ ਤਾਂ ਜਿਹੜਾ ਖੁੱਲਿਆ ਉਹਦੇ ਨਾਲ ਹੋਰ ਜ਼ਿਆਦਾ ਪਾਟ ਗਿਆ ਜ਼ਖਮ, ਪਹਿਲਾਂ ਨਾਲੋਂ ਵੀ ਜ਼ਖਮ ਮਹਾਰਾਜ ਜੀ ਦਾ ਵੱਡਾ ਹੋ ਗਿਆ।
ਪਇਓ ਤੁਰਤ ਹੀ ਤਨ ਮੈਂ ਹੇਰਾ,
ਤੇ ਇੱਕਦਮ ਤੁਰਤ ਹੀ ਇੱਕਦਮ ਜ਼ਖਮ ਪਾਟ ਗਿਆ ਸਰੀਰ ਤੇ ਵੇਖਿਆ।
ਬਿਸਮਤ ਮਨ ਕੀਓ ਹਾ ਹਾਕਾਰਾ।
ਇਕਦਮ ਸਿੱਖਾਂ ਦੀ ਨਿਗਾਹ ਪਈ ਮਹਾਰਾਜ ਜੀ ਤੇ, ਸਿੱਖਾਂ ਦੀ ਜ਼ਬਾਨ ਤੋਂ ਹਾਹਾਕਾਰ ਕਿ ਗੁਰਦੇਵ ਦਾ ਤਨ ਦਾ ਜ਼ਖਮ ਫਿਰ ਖੁੱਲ ਗਿਆ, ਕੱਪੜੇ ਭਿੱਜ ਗਏ ਨੇ ਖੂਨ ਨਾਲ, ਇਕਦਮ ਫਿਰ ਖੂਨ ਦੀ ਤਤੀਰੀ ਨਿਕਲੀ ਹੈ। ਵੇਖ ਕੇ ਸਿੰਘਾਂ ਦਾ ਮਨ ਇਕਦਮ ਹੌਲ ਉੱਠੇ, ਹੌਲ ਉੱਠੇ ਵੀ ਕਿਉਂ ਨਾ, ਜਿਹੜੇ ਸਿੰਘ ਗੁਰੂ ਸਾਹਿਬ ਨੂੰ ਆਪਣੀ ਜਿੰਦ ਨਾਲੋਂ ਵੀ ਜ਼ਿਆਦਾ ਪਿਆਰ ਕਰਦੇ ਨੇ, ਉਹਨਾਂ ਦੇ ਤਨ ਤੇ ਜ਼ਖਮ ਹੋਵੇ ਤੇ ਸਿੱਖਾਂ ਨੂੰ ਕਿੱਥੇ ਸਕੂਨ ਸੀ, ਕਿੱਥੇ ਮਨ ਨੂੰ ਸ਼ਾਂਤੀ ਸੀ। ਬੜਾ ਡਾਢਾ ਦੁੱਖ ਹੋਇਆ ਸਿੰਘਾਂ ਨੂੰ ਵੇਖ ਕੇ।
ਕਹਾ ਪਇਓ ਕੈ ਸਕਲ ਨਿਹਾਰਾ,
ਆਹ ਕੀ ਹੋ ਗਿਆ, ਇਕਦਮ ਸਾਰਿਆਂ ਨੇ ਵੇਖਿਆ।
ਹੱਥ ਜੋੜ ਉਮਰਾਵਨ ਪਾਖਾ,
ਹੱਥ ਜੋੜ ਕੇ ਜਿਹੜੇ ਉਮਰਾਵ ਸੀ ਨਾ ਕੋਲ ਬੈਠੇ ਉਹ ਬੋਲੇ,
ਸ਼੍ਰੀ ਪ੍ਰਭ ਕਹਾ ਕੀਨ ਏਕਾਂਖਾ।
ਕਹਿਣ ਲੱਗੇ ਗੁਰੂ ਜੀ ਆਹ ਕੀ ਕੀਤਾ ਤੁਸੀਂ, ਏਦਾਂ ਕਿਉਂ ਕੀਤਾ ਹੈ।
ਦੇ ਸਿਰ ਪਾਓ ਵਿਦਾ ਤਬ ਕਰੇ।
ਮਹਾਰਾਜ ਜੀ ਨੇ ਆਖਿਆ ਭਾਈ ਇਹ ਵੀ ਖੇਡ ਹੈ, ਤੋ ਸਤਿਗੁਰਾਂ ਨੇ ਸਿਰੇ ਪਾਓ ਮੰਗਵਾਏ, ਉਹਨਾਂ ਦੋਹਾਂ ਉਮਰਾਵਾਂ ਨੂੰ ਸਿਰੇ ਪਾਓ ਦੇ ਕੇ।
ਸੰਧਿਆ ਪਈ ਦੀਪ ਤਬ ਜਰੇ,
ਉਹਨਾਂ ਨੂੰ ਵਿਦਾ ਕਰ ਦਿੱਤਾ। ਸ਼ਾਮ ਪੈ ਚੁੱਕੀ, ਹਨੇਰਾ ਪੈ ਚੁੱਕਾ ਸੀ, ਇਹਨੇ ਨੂੰ ਦੀਵੇ ਆਦਿਕ ਜੋ ਜਗਾਏ ਗਏ, ਰੋਸ਼ਨੀ ਦਾ ਪ੍ਰਬੰਧ ਕੀਤਾ ਗਿਆ।
ਜਮ ਦੁਤੀਆ ਸਸ ਦਿਨ ਤਬ ਹੇਤੋ,
ਕਾਫੀ ਦੀਵੇ ਜਗਾਏ ਚਾਰੇ ਪਾਸੇ, ਮਾਨੋ ਜਿਵੇਂ ਚੰਦਰਮਾ ਚੜ ਗਿਆ ਹੋਵੇ।
ਬੜੇ ਯਤਨ ਤੇ ਬੰਧਨ ਕਿਤੋ,
ਬੜੇ ਭਾਰੀ ਯਤਨ ਦੇ ਨਾਲ ਸਿੱਖਾਂ ਨੇ ਉਸ ਵਕਤ, ਸੋਮਵਾਰ ਦਾ ਦਿਨ ਸੀ ਖਾਲਸਾ ਜੀ ਜਿਸ ਦਿਨ ਇਹ ਕੰਮ ਹੋਇਆ ਤਾਂ, ਉਸ ਦਿਨ ਸੋਮਵਾਰ ਦਾ ਦਿਨ ਸੀ ਤੇ ਕੱਤਕ ਸੁਦੀ ਦੂਜ ਦਾ ਦਿਹਾੜਾ ਸੀ। ਜਮ ਦੁਤੀਆ ਦਾ ਮਤਲਬ ਹੁੰਦਾ ਦੂਜ ਦਾ ਦਿਨ ਸੀ, ਤੇ ਸੱਸ ਦਾ ਮਤਲਬ ਹੁੰਦਾ ਸੋਮ, ਸੋਮਵਾਰ ਦਾ ਦਿਨ ਸੀ ਤੇ ਸਿੱਖਾਂ ਨੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਦਾ ਬੜਾ ਯਤਨ ਕਰਕੇ, ਕਿਉਂਕਿ ਜ਼ਖਮ ਵੱਧ ਗਿਆ, ਬੜੇ ਭਾਰੀ ਯਤਨ ਦੇ ਨਾਲ, ਔਖੇ ਸੌਖੇ ਉਸ ਯਤਨ ਦੇ ਨਾਲ ਟਾਂਕੇ ਲਾਏ ਹਨ।
ਰਾਤ ਬਤੀਤ ਪ੍ਰਾਤ ਹੋਏ ਆਈ,
ਰਾਤ ਬਤੀਤ ਕੀਤੀ, ਅਗਲਾ ਦਿਨ ਅੰਮ੍ਰਿਤ ਵੇਲਾ ਹੋਇਆ।
ਦਿਵਸ ਤੀਜ ਆਇਸ ਫੁਰਮਾਈ,
ਤੀਜ ਵਾਲਾ ਦਿਨ ਆ ਗਿਆ ਕੱਤਕ ਸੁਦੀ ਤੀਜ ਦਾ, ਮਹਾਰਾਜ ਗੁਰੂ ਕਲਗੀਧਰ ਜੀ ਨੇ ਆਗਿਆ ਕੀਤੀ, ਹੁਕਮ ਕੀਤਾ,
ਲਿਓ ਪੰਚ ਸੈ ਕੋਸ਼ ਰਜਤ ਪਣ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਵੀ 500 ਰੁਪਇਆ ਖਜ਼ਾਨੇ ਦੇ ਵਿੱਚੋਂ ਚਾਂਦੀ ਦਾ ਲੈ ਲਓ,
ਕਰੋ ਤਿਹਾਵਲ ਰਸਦ ਖਰੀਦਣ,
500 ਰੁਪਏ ਦੀ ਰਸਦ ਖਰੀਦੋ ਔਰ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕੀਤੀਆਂ ਜਾਣ।
100 ਕੋ ਚੰਦਨ ਅਨਵਾਵੋ,
100 ਰੁਪਈਏ ਦਾ ਚੰਦਨ ਮੰਗਵਾ ਲਿਆ ਜਾਵੇ, 100 ਰੁਪਏ ਦੀ ਚੰਦਨ ਦੀ ਲੱਕੜੀ ਮੰਗਵਾ ਲਈ ਜਾਵੇ।
ਗਮਨ ਪ੍ਰਲੋਕ ਸੋਜ ਸਭ ਲਿਆਵੋ,
ਪ੍ਰਲੋਕ ਗਮਨ ਕਰਨ ਵਾਸਤੇ ਜਿਹੜਾ ਜਿਹੜਾ ਸਾਜੋ ਸਮਾਨ ਅੰਗੀਠੇ ਵਾਸਤੇ ਚਾਹੀਦਾ ਲੱਕੜੀ ਤੋਂ ਇਲਾਵਾ, ਉਹ ਸਾਰਾ ਸਾਜੋ ਸਮਾਨ ਮੰਗਵਾ ਲਿਆ ਜਾਵੇ।
ਮਾਨੋ ਬਚਨ ਕਰੋ ਨਹੀਂ ਟਾਰਾ,
ਜੀ ਕਹਿੰਦੇ ਭਾਈ ਇਹ ਸਾਡਾ ਬਚਨ ਮੰਨੋ ਤੇ ਕਿਸੇ ਨੇ ਟਾਲਾ ਨੀ ਕਰਨਾ ਹੁਣ।
ਹਿਰਦੇ ਆਨੰਦ ਭਜੋ ਕਰ ਤਾਰਾ,
ਸਭ ਹਿਰਦੇ ਚ ਆਨੰਦ ਰੱਖੋ ਤੇ ਕਰਤਾਰ ਦਾ ਭਜਨ ਕਰੋ, ਕਿਸੇ ਨੇ ਸੋਗ ਨੀ ਮਨਾਉਣਾ, ਸਭ ਆਨੰਦ ਵਿਚ ਰਹੋ ਤੇ ਭਜਨ ਕਰੋ।
ਕਰੋ ਆਜ ਤੇ ਤਿਆਰ ਆਹਾਰਾ,
ਅੱਜ ਤੋਂ ਹੀ ਹੁਣ ਭੰਡਾਰਾ ਸ਼ੁਰੂ ਕਰ ਦਿਓ, ਖੁੱਲੇ ਪਕਵਾਨ ਤਿਆਰ ਕਰਨੇ ਸ਼ੁਰੂ ਕਰ ਦਿਓ।
ਪ੍ਰਾਤ ਚਤੁਰਥੀ ਹੈ ਬੁੱਧਵਾਰਾ,
ਮਹਾਰਾਜ ਜੀ ਕਹਿੰਦੇ ਬਈ ਕੱਲ ਚਤੁਰਥੀ ਦਾ ਦਿਨ ਹੈ ਤੇ ਬੁੱਧਵਾਰ ਹੈ, ਮੰਗਲਵਾਰ ਸਵੇਰੇ ਮਹਾਰਾਜ ਜੀ ਹੁਕਮ ਕਰ ਰਹੇ ਨੇ, ਸੋਮਵਾਰ ਮਹਾਰਾਜ ਜੀ ਦੇ ਟਾਂਕੇ ਟੁੱਟੇ ਨੇ ਰਾਤ ਨੂੰ, ਮੰਗਲਵਾਰ ਹੁਕਮ ਕੀਤਾ ਬਈ ਹੁਣ ਸਾਰੀਆਂ ਪ੍ਰਲੋਕ ਗਮਨ ਦੀਆਂ ਤਿਆਰੀਆਂ ਦਾ ਜੋ ਸਮਾਨ ਚਾਹੀਦਾ ਲੱਕੜ ਚੰਦਨ ਦੀ, ਨੇੜੇ ਹੀ ਖਾਲਸਾ ਜੀ ਸਥਾਨ ਹੈ ਗੁਰਦੁਆਰਾ ਗੋਬਿੰਦ ਬਾਗ ਸਾਹਿਬ, ਤਖ਼ਤ ਸਾਹਿਬ ਦੇ ਪਿਛਲੇ ਪਾਸੇ, ਜਿੱਥੋਂ ਮਹਾਰਾਜ ਜੀ ਦੇ ਸਰੀਰ ਦੇ ਅੰਗੀਠੇ ਵਾਸਤੇ ਚੰਦਨ ਦੀ ਲੱਕੜ ਲਿਆਂਦੀ ਗਈ ਸੀ ਤੇ ਕੜਾ ਪ੍ਰਸ਼ਾਦ ਦੀਆਂ ਰਸਤਾਂ ਬਸਤਾਂ ਮੰਗਵਾਈਆਂ ਗਈਆਂ। ਫਿਰ ਆਖਿਆ ਵੀ ਕੱਲ ਚਤੁਰਥੀ ਦਾ ਦਿਨ ਹੈ, ਬੁੱਧਵਾਰ ਹੈ,
देओ सब को भोजन मन पायो।
बड़ा ब्रह्म भोज कीता जाए, ब्रह्म भोज दा मतलब भी सारी संगत नू सद के, इलाके नू, नगर नू सद के सब नू भोजन छकाना है।
उद्यम करो सिंह समुदायो,
सारे सिंह रल के उद्यम करो, अज तो ही तैयारी शुरू कर दियो पकवान भोजन तैयार करन दी।
अपर दरब कृत हित मिष्टाना,
और भी जिन्नी माया खजाने चो चाहिदी है, घ्यो वास्ते, मिठे वास्ते, खंड वास्ते, जो जो भी चाहिदी है माया, जिन्नी चाहिदी है वो लै लवो।
मेवा चून सुपैदा आना,
मेवा लै आओ, खंड लै आओ, ते फिर सुपेदा आटा लै आओ।
लंगर करन लगे नर कने,
महाराज जी दा हुक्म मान के सेवादार लंगर तैयार करन लगे हन।
बासर अर सगरी निस बने,
मंगलवार वाले दिन सारा दिन लगे रहे प्रसादा पकवान तैयार करदिया, रात नू भी उस दिन लंगर पकदा रहा।
ऊप पूरिका चढ़े कराए,
पूड़े पूड़िया दे कड़ाए चढ़े हुए हन।
पर तैयार तर कोशट माए,
इदा तैयार करके अनेक प्रकार दे पकवान कोठिया च रखे हन।
बने कचोरी बरे पकोरे,
अनेक प्रकार दिया कचोरिया वड़े ओ तैयार कर करके बना के रखे जा रहे ने।
दार मसाले दद में बोरे,
दही बनाई है, दही दे वेच फिर अनेक प्रकार दे वड़े पा के, मसाले पा के दही तैयार कीती है।
बिलम न करो ताए सब जावो,
महाराज जी कहंदे भी देरी ना करो, जिन्ना छेती होवे करके सारे काम निपरे चाड़ो।
उड़ते सोज खरीद ले आवो,
नगर विचों जेड़ा जेड़ा समान चाहिदा है, अंगीठे वास्ते लकड़ चाहिदी है, घ्यो चाहिदा है, जो जो चाहिदा वो लेके आओ।
जोधा सिंह अर धर्म सिंह सुन,
महाराज जी दे बचन भाई योधा सिंह ते भाई धर्म सिंह होना ने सुने ने।
आद संतोख सिंह सब गुण गुण,
तख्त श्री हजूर साहब दे पहले जथेदार, जथेदार संतोख सिंह जी होनी ए भी गए हन।
ले गन तन को नगर प्रवेशे,
जाने चो माया लेके नगर विच इन्हां ने प्रवेश कीता है।
रसद खरीदन कीन विशेषे,
आके रस्ता बस्ता खरीदिया ने विशेष करके।
बंद पोट पोटीन उठाए,
सारिया पोटलिया जिन्ना रचता बस्ता दा सन पंडा जेड़िया ने चुकिया हन।
दीनस अब चल नगर पुचाए,
अब चल नगर श्री हजूर साहब विखे जिथे महाराज जी दा निवास है उथे ओ सारिया वस्तुआ पहुंच दिया कीतिया हन।
ब्रिंद कराए दए चढ़ाई,
उधर अनेक कड़ाए चढ़ा दिते ने देगा तैयार करन लई।
लग भगवान होए समुदाई,
कहंदे अनेक प्रकार दे पकवान ओ तैयार होण लगे हन।
कर स्नान सुचते सब लियाए,
स्नान पान करके सुचमता दे नाल कड़ा प्रसाद दियां देगा तैयार हो रहिया ने।
करे त्यार को तरे टिकाए,
पकवान आदक जिन्ने तैयार कीते जा रहे ने बड़ी पवित्रता नाल सुचमता नाल तैयार करके रखे जा रहे ने।
चित सचिंत सब के होए रहे,
सब दे चित दे विच चिंता जरूर है, तैयारी ता कर रहे ने जो हुक्म गुरु साहब दा मान रहे ने सारे सिंह, पर सारिया दे चिता विच भारी चिंता है।
गुर बैकुंठ गमन को लए,
सतगुरु जी हुण बैकुंठ चले ने, कलगी तर पातशाह जी महाराज जी हुण सचखंड जा रहे ने।
कोवाली अब इया हमारो, किसको दर्शन करे न्यारो।
साडा इथे कौन वाली होवेगा, असी किस दे दर्शन करांगे, किस दे दीदार परसांगे।
श्रवत श्रोण काव जो गुर तन में,
और उधर सतगुरु जी दे काव दे विच्चों खून जेड़ा है वो रिस रहा, खून महाराज जी दा बंद नहीं हो रहा।
बिखे बिखाद मान होए मन में,
जेड़ा जेड़ा भी सतगुरां कोल महाराज जी नू जाके वेखदा बड़ा डाढ़ा बिखाद ਬੜਾ ਡਾਢਾ ਦੁੱਖ ਸਿੱਖਾਂ ਦੇ ਮਨਾਂ ਵਿੱਚ ਹੁੰਦਾ ਹੈ।
ਪਾਟੀ ਬੰਦ ਕਰੇ ਉਪਚਾਰ,
ਮਹਾਰਾਜ ਜੀ ਦੇ ਉਸ ਜ਼ਖਮ ਤੇ ਪੱਟੀ ਬੰਨ ਕੇ ਸਿੰਘ ਉਪਚਾਰ ਕਰਦੇ ਨੇ, ਇਲਾਜ ਕਰਦੇ ਨੇ।
ਜੋ ਦਿਸ਼ ਜੁਗਮ ਚਵਰ ਕੋ ਤਾਰ,
ਮਹਾਰਾਜ ਜੀ ਦੇ ਦੋਵੇਂ ਪਾਸੇ ਚਵਰ ਬਰਦਾਰ ਖੜੇ ਸਾਹਿਬ ਦੇ ਸੀਸ ਤੇ ਦੋ ਚਵਰ ਚਲਾ ਰਹੇ ਨੇ।
ਦਿਵਸ ਤੀਜ ਕੋ ਜਬੇ ਬਿਤਾਇਓ,
ਏਦਾਂ ਤੀਜ ਦਾ ਦਿਨ ਮਹਾਰਾਜ ਜੀ ਨੇ ਬਤੀਤ ਕੀਤਾ ਹੈ।
ਪੁਨ ਨਿਸਮੈ ਪਕਵਾਨ ਪਕਾਇਓ,
ਏਦਾਂ ਤੀਜ ਵਾਲੇ ਦਿਨ ਬੁੱਧਵਾਰ ਵਾਲੇ ਦਿਨ ਰਾਤ ਨੂੰ ਸਾਰੀ ਰਾਤ ਕਹਿੰਦੇ ਪਕਵਾਨ ਤਿਆਰ ਹੁੰਦੇ ਰਹੇ, ਮੰਗਲਵਾਰ ਵਾਲੇ ਦਿਨ ਸਾਰੀ ਰਾਤ ਪਕਵਾਨ ਤਿਆਰ ਹੁੰਦੇ ਰਹੇ।
ਕਰਤ ਰਹੇ ਮਿਲ ਨਰ ਸਮੁਦਾਇਆ,
ਸਾਰੇ ਨਰ ਮਿਲ ਕੇ ਇਕੱਤਰ ਹੋ ਕੇ ਸਾਰੀਆਂ ਰਸਤਾ ਬਸਤਾ ਤਿਆਰ ਕਰਦੇ ਰਹੇ।
ਰਾਤ ਹੋਤ ਲਗ ਪੁੰਜ ਕਰਾਇਆ,
ਸਵੇਰ ਹੋਣ ਤੱਕ ਢੇਰ ਲਾ ਦਿੱਤੇ, ਇੰਨੇ ਪਕਵਾਨ ਇੰਨੀਆਂ ਲੰਗਰ ਪ੍ਰਸ਼ਾਦੇ ਤਿਆਰ ਕੀਤੇ ਹਨ।
ਸਭ ਹਿਨ ਕੀਨੋ ਸੋਚ ਸ਼ਨਾਨਾ,
ਅੰਮ੍ਰਿਤ ਵੇਲਾ ਹੋਇਆ ਸਭ ਨੇ ਸੋਚ ਸ਼ਨਾਨ ਕੀਤਾ ਹੈ।
ਜਿਸ ਛਿਨ ਸ਼੍ਰੀ ਗੁਰੂ ਹੁਕਮ ਬਖਾਨਾ,
ਇੱਧਰ ਗੁਰੂ ਕਲਗੀਧਰ ਪਾਤਸ਼ਾਹ ਨੇ ਉਸ ਵਕਤ ਦਿਨ ਚੜਿਆ ਤੇ ਹੁਕਮ ਕੀਤਾ,
ਚਾਰੋ ਵਰਣ ਜੋ ਆਸ਼ਰਮ ਚਾਰ,
ਮਹਾਰਾਜ ਜੀ ਕਹਿੰਦੇ ਬਈ ਚਾਰੇ ਵਰਣ ਤੇ ਚਾਰੇ ਆਸ਼ਰਮ, ਵਰਣ ਵੀ ਚਾਰ ਨੇ, ਖੱਤਰੀ ਬ੍ਰਾਹਮਣ ਸ਼ੂਦਰ ਵੈਸ਼, ਤੇ ਚਾਰ ਹੀ ਆਸ਼ਰਮ ਨੇ, ਬ੍ਰਹਮਚਰਜ, ਗ੍ਰਿਸਤੀ, ਬਾਨਪ੍ਰਸਥ ਤੇ ਸੰਨਿਆਸੀ, ਚਾਰੇ ਆਸ਼ਰਮਾਂ ਦੇ ਜਿੰਨੇ ਲੋਕ ਹਨ।
ਸਭ ਕੋ ਕਹਿ ਦੀਜੈ ਇੱਕ ਵਾਰ,
ਸਭ ਨੂੰ ਕਹਿ ਦਿਓ ਵੀ ਸਭ ਨੇ ਭੋਜਨ ਗੁਰੂ ਘਰ ਛਕਣਾ, ਸਭ ਨੇ ਲੰਗਰ ਗੁਰੂ ਕੇ ਲੰਗਰਾਂ ਚੋਂ ਛਕਣਾ।
ਕਰੋ ਹਕਾਰਨ ਦਿਓ ਬਿਠਾਏ,
ਸਭ ਨੂੰ ਬੁਲਾ ਲਓ, ਸਭ ਨੂੰ ਸੱਦਾ ਭੇਜ ਕੇ ਸਭ ਦੀਆਂ ਪੰਗਤਾਂ ਲਾ ਦਿਓ।
ਦੇਰ ਨ ਕੀਜੈ ਅਸਨ ਅਚਾਏ,
ਦੇਰ ਨੀ ਕਰਨੀ, ਸਭ ਨੂੰ ਭੋਜਨ ਛਕਾਓ, ਜਿੰਨੀ ਵੀ ਸੰਗਤ ਆਵੇ ਪੰਗਤਾਂ ਵਿੱਚ ਬਿਠਾ ਕੇ ਸਭ ਨੂੰ ਭੋਜਨ ਚਕਾਓ।
ਸੁਨ ਗੁਰ ਹੁਕਮ ਪੁੰਜ ਨਰ ਤਾਏ,
ਮਹਾਰਾਜ ਜੀ ਦਾ ਇਹ ਹੁਕਮ ਸੁਣ ਕੇ ਸਾਰੇ ਉਸ ਵਕਤ ਸਾਰੇ ਨਗਰ ਵਿੱਚ ਫਿਰੇ, ਸਾਰੀ ਨਗਰ ਨਿਵਾਸੀਆਂ ਨੂੰ ਜਿੰਨੇ ਮਹਾਤਮਾ ਸਾਧੂ ਸਨ ਸਭ ਨੂੰ ਜਾ ਕੇ ਖਬਰਾਂ ਦਿੱਤੀਆਂ, ਸੁਨੇਹ ਦਿੱਤੇ, ਨਿਉਂਦਾ ਦਿੱਤਾ।
ਜਾਏ ਸਭਨ ਕੋ ਸ਼੍ਰੋਣ ਸੁਣਾਏ,
ਸਭ ਨੂੰ ਸੁਣਾਇਆ ਗੁਰੂ ਘਰ ਵੱਲੋਂ ਨਿਉਂਦਾ, ਭਾਈ ਤੁਹਾਨੂੰ ਸਾਰਿਆਂ ਨੂੰ ਆ ਕੇ ਲੰਗਰ ਛਕੋ।
ਅਚਨ ਆਹਾਰ ਜਗ ਕੋ ਆਵੋ,
ਗੁਰੂ ਸਾਹਿਬ ਜੀ ਬੜਾ ਵੱਡਾ ਯੱਗ ਕਰ ਰਹੇ ਨੇ, ਇਹ ਲੰਗਰ ਦਾ ਯੱਗ ਕਰ ਰਹੇ ਨੇ, ਸਭ ਨੇ ਗੁਰੂ ਘਰ ਆ ਕੇ ਲੰਗਰ ਛਕਣਾ ਹੈ।
ਲਖੋ ਤਿਆਰ ਨੇ ਬਿਲਮ ਲਗਾਵੋ,
ਤਿਆਰ ਹੀ ਹੈ ਲੰਗਰ, ਤੁਸੀਂ ਛੇਤੀ ਆ ਕੇ ਪੰਗਤਾਂ ਲਾਓ ਤੇ ਪੰਗਤਾਂ ਲਾ ਕੇ ਗੁਰੂ ਕੇ ਲੰਗਰਾਂ ਵਿੱਚੋਂ ਭੋਜਨ ਛਕੋ।
ਸੁਣ ਸੁਣ ਸਾਧ ਫਕੀਰ ਅਤੀਤ,
ਏਦਾਂ ਜਿਹੜੇ ਜਿਹੜੇ ਸਾਧੂਆਂ ਨੇ, ਫਕੀਰਾਂ ਨੇ, ਮਹਾਂਪੁਰਸ਼ਾਂ ਨੇ, ਜਿੰਨੇ ਵੀ ਸੰਤ ਮਹਾਤਮਾ ਰਹਿੰਦੇ ਸਨ ਨਗਰ ਵਿੱਚ,
ਦਿਜ ਆਦਤ ਆਏ ਤਰ ਪ੍ਰੀਤ,
ਬ੍ਰਾਹਮਣ, ਛਤਰੀ, ਸ਼ੂਦਰ, ਵੈਸ਼, ਚਾਰਾਂ ਵਰਣਾਂ ਦੇ ਲੋਕ ਸੁਣ ਸੁਣ ਕੇ ਆਏ ਹਨ।
ਗੁਰ ਘਰ ਕੋ ਕਾਜੋ ਖਾਏ, ਪਾਵਨ ਤਨ ਮਨ ਤੇ ਹੋਏ ਜਾਏ।
ਸਭ ਦੇ ਹਿਰਦਿਆਂ ਵਿੱਚ ਇਹ ਭਾਵਨਾ ਹੈ ਕਿ ਗੁਰੂ ਘਰ ਦੇ ਵਿੱਚੋਂ ਜਿਹੜਾ ਕੋਈ ਕੁਣਕਾ ਛਕੇਗਾ ਉਹਦਾ ਤਨ ਵੀ ਪਵਿੱਤਰ ਹੋ ਜਾਵੇਗਾ, ਉਹਦਾ ਮਨ ਵੀ ਪਵਿੱਤਰ ਹੋ ਜਾਵੇਗਾ।
ਇਮ ਮਨ ਜਾਣ ਵਰਣ ਜੇ ਚਾਰ,
ਇਹ ਤਾਂ ਮਨ ਚ ਜਾਣ ਕੇ ਚਾਰਾਂ ਵਰਣਾਂ ਦੇ ਲੋਕ,
ਆਸ਼ਰਮ ਚਾਰੋ ਕਰਨ ਆਹਾਰ,
ਚਾਰਾਂ ਹੀ ਆਸ਼ਰਮਾਂ ਦੇ ਜਿਹੜੇ ਲੋਕ ਹਨ,
ਅਪਰ ਵੇਖ ਧਾਰੀ ਸਭ ਆਏ,
ਹੋਰ ਵੀ ਜਿੰਨੇ ਵੇਸ਼ ਧਾਰੀ ਨੇ, ਕੋਈ ਵੈਰਾਗੀ, ਸੰਨਿਆਸੀ, ਜੋਗੀ, ਜੰਗਮ ਸਭ ਆਏ ਹਨ।
ਅਬ ਚੱਲ ਨਗਰ ਪੀਰ ਸਮੁਦਾਏ,
ਅਬ ਚੱਲ ਨਗਰ ਸਤਿਗੁਰਾਂ ਦੇ ਪਾਸ, ਮਹਾਰਾਜ ਜੀ ਦੇ ਨੇੜੇ ਬਹੁਤ ਵੱਡਾ ਇਕੱਠ ਹੋਇਆ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਆਈਆਂ ਨੇ ਲੰਗਰ ਛਕਣ ਲਈ।
ਇੱਕ ਦਰਸੈ ਇੱਕ ਆਵੇ ਚਲੇ,
ਇੱਕ ਦਰਸ਼ਨ ਕਰ ਰਹੇ ਨੇ, ਇੱਕ ਆ ਰਹੇ ਨੇ ਦਰਸ਼ਨ ਕਰਨ ਵਾਸਤੇ ਸਤਿਗੁਰਾਂ ਦੇ,
ਇੱਕ ਬੈਠੇ ਪੰਗਤ ਕਰ ਪਲੇ,
ਇੱਕ ਪੰਗਤ ਲਾ ਕੇ ਪੰਗਤ ਵਿੱਚ ਬੈਠ ਰਹੇ ਹਨ।
ਦੋਹਰਾ ਵਰਣਾਸ਼ਰਮ ਕੀ ਪੰਕਤਾ, ਪ੍ਰਿਥਕ ਪ੍ਰਿਥਕ ਬੈਠਾਏ।
ਜਿੰਨੇ ਵਰਣ ਆਸ਼ਰਮ ਆਏ ਨੇ, ਵਰਣ ਆਸ਼ਰਮ ਵਾਲਿਆਂ ਦੀਆਂ ਸਾਰਿਆਂ ਦੀਆਂ ਪੰਗਤਾਂ ਲਾ ਦਿੱਤੀਆਂ ਗਈਆਂ ਨੇ।
ਸਾਦਰ ਦੇਤ ਆਹਾਰ ਕੋ ਨੀਰ ਪ੍ਰਿਥਕ ਕਰ ਪਾਏ।
ਪਹਿਲਾਂ ਜਲ ਲੈ ਕੇ ਸਾਰਿਆਂ ਦੇ ਹੱਥ ਧੁਆਏ ਗਏ ਨੇ ਪੰਗਤ ਚ ਬਿਠਾ ਕੇ, ਫਿਰ ਬੜੇ ਸਤਿਕਾਰ ਨਾਲ ਸਭ ਨੂੰ ਭੋਜਨ ਛਕਾਉਣਾ ਸ਼ੁਰੂ ਕੀਤਾ ਹੈ।
ਜੋ ਪਈ ਪੂਰਬ ਪੰਚਾਮ੍ਰਿਤ ਵਰਤਾਇਓ।
ਪਹਿਲਾਂ ਕੜਾ ਪ੍ਰਸ਼ਾਦ ਦੀਆਂ ਦੇਗਾਂ ਵਰਤਾਈਆਂ ਨੇ, ਦੇਗ ਖੁੱਲੀ ਤਿਆਰ ਕੀਤੀ ਸੀ, ਪਹਿਲਾਂ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਸਾਰਿਆਂ ਚ ਵਰਤਾਈ ਹੈ।
ਦੇਤ ਸ਼ੀਘਰਤਾ ਸਭ ਇਨ ਪਾਇਓ।
ਬੜੀ ਸ਼ੀਘਰਤਾਈ ਨਾਲ ਸਾਰਿਆਂ ਵਿਚ ਦੇਗ ਵਰਤਾਈ ਗਈ ਹੈ।
ਉਪ ਪੂਰ ਕਾ ਪੁੰਜ ਕਚੋਰੀ,
ਅਨੇਕਾਂ ਪੂੜੀਆਂ ਪੂੜੇ ਅਨੇਕਾਂ ਪ੍ਰਕਾਰ ਦੀਆਂ ਕਚੋਰੀਆਂ ਆਦਿਕ ਸਭ ਚ ਵਰਤਾਈਆਂ ਨੇ।
ਬੜੇ ਪਕੌੜੇ ਦੇ ਸਭ ਠੋਰੀ,
ਬੜੇ ਬਣੇ ਹੋਏ ਦਿੱਤੇ ਨੇ, ਪਕੌੜੇ ਬਣੇ ਹੋਏ ਦਿੱਤੇ ਹਨ।
ਅਤ ਸਵਾਦਲ ਗੁਰ ਜਗਿਆ ਆਹਾਰਾ,
ਅਤ ਦਾ ਸਵਾਦੀ ਭੋਜਨ ਤਿਆਰ ਕੀਤਾ। ਅਨਕ ਬੜਾ ਵੱਡਾ ਯੱਗ ਹੈ ਮਹਾਰਾਜ ਸੱਚੇ ਪਾਤਸ਼ਾਹ ਦੇ ਭੋਜਨ ਦਾ।
ਅਚੈ ਸਰਾਇਬ ਵਿਦ ਪਰਕਾਰਾ,
ਜਿਹੜਾ ਜਿਹੜਾ ਵੀ ਭੋਜਨ ਛਕਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਲਾਘਾ ਕਰਦਾ ਹੈ।
ਰੁਚ ਅਨੁਸਾਰ ਅਗਰ ਸਭ ਤਰੇ,
ਰੁਚੀ ਦੇ ਅਨੁਸਾਰ ਸਾਰਿਆਂ ਦੇ ਅੱਗੇ ਭੋਜਨ ਰੱਖੇ ਗਏ ਹਨ।
ਤ੍ਰਿਪਤ ਪਏ ਪੀ ਖੈ ਬੋ ਕਰੇ,
ਔਰ ਸਾਰੇ ਚੰਗੀ ਤਰ੍ਹਾਂ ਰੱਜ ਗਏ ਨੇ, ਰੱਜਣ ਤੋਂ ਬਾਅਦ ਵੀ ਖਾਈ ਜਾ ਰਹੇ ਨੇ, ਇੰਨਾ ਸਵਾਦੀ ਭੋਜਨ ਤਿਆਰ ਹੋਇਆ।
ਫਿਰ ਸ਼ਿਗਰ ਤੇ ਪਰੋਸਨ ਹਾਰੇ,
ਜਿਹੜੇ ਵਰਤਾਵੇ ਨੇ ਵਰਤਾਉਣ ਵਾਲੇ ਬੜੀ ਸ਼ੀਘਰਤਾਈ ਦੇ ਨਾਲ ਭੋਜਨ ਵਰਤਾਉਂਦੇ ਹਨ।
ਲਿਓ ਲਿਓ ਸਭ ਹੁਣ ਉਚਾਰੇ,
ਸਾਰੇ ਕਹਿੰਦੇ ਨੇ ਭਾਈ, ਸਾਰੇ ਕਹਿੰਦੇ ਨੇ ਹੋਰ ਲੈ ਲੋ ਭਾਈ, ਹੋਰ ਲੈ ਲੋ, ਏਦਾਂ ਖੁੱਲਾ ਲੰਗਰ ਵਰਤਾਇਆ ਜਾ ਰਿਹਾ।
ਮਨ ਪਾਵਤ ਕੋ ਭੋਜਨ ਦੀਨ,
ਮਨ ਭਾਉਂਦਾ ਭੋਜਨ ਸਭ ਅੱਗੇ ਵਰਤਾਇਆ ਗਿਆ, ਸਭ ਨੂੰ ਚਕਾਇਆ ਗਿਆ।
ਚੀਰੀਤ ਅਚਵਨੋ ਕੀਨ,
ਸਭ ਨੇ ਰਾਮ ਜਿੰਨੇ ਮਹਾਤਮਾ ਸਾਧੂ ਆਏ ਸਭ ਨੇ ਭਲੀ ਪ੍ਰਕਾਰ ਨਾਲ ਭੋਜਨ ਛਕਿਆ।
ਸਵਾਦ ਪਾਏ ਸਭ ਹੁਣ ਸਰਾਏ,
ਔਰ ਇੰਨਾ ਸਵਾਦੀ ਭੋਜਨ ਉਹਨਾਂ ਜੀਵਨ ਚ ਛਕਿਆ ਹੀ ਪਹਿਲੀ ਵਾਰ ਹੈ, ਔਰ ਬੜੀ ਸਲਾਘਾ ਕਰਦੇ ਨੇ, ਬੜੀ ਵਡਿਆਈ ਕਰਦੇ ਨੇ।
ਪਾਨ ਪਖਾਰੇ ਤ੍ਰਿਪਤੀ ਪਾਏ,
ਤ੍ਰਿਪਤ ਹੋ ਕੇ ਬਾਅਦ ਵਿਚ ਫਿਰ ਉਹਨਾਂ ਨੇ ਹੱਥ ਧੋਏ ਹਨ।
ਸੁਜਸ ਕਰਤ ਗੁਰ ਕੋ ਲੈ ਦਰਸ਼ਨ,
ਔਰ ਸਤਿਗੁਰਾਂ ਦਾ ਸੁਜਸ ਕਰਦੇ ਨਾਲੇ ਮਹਾਰਾਜ ਗੁਰੂ ਕਲਗੀਧਰ ਦੇ ਦਰਸ਼ਨ ਪ੍ਰਾਪਤ ਕਰਦੇ ਹਨ।
ਕਦਮ ਪਦਮ ਕੋ ਹੱਥ ਸਪਰਸ਼ਨ,
ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਆਪਣੇ ਹੱਥਾਂ ਨਾਲ ਸਪਰਸ਼ ਕਰਦੇ ਨੇ, ਛੂੰਦੇ ਹਨ।
ਆਪ ਆਪਣੇ ਥਾਨ ਪਧਾਰੇ,
ਲੰਗਰ ਪ੍ਰਸ਼ਾਦਾ ਛਕ ਕੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਗੁਰਦੇਵ ਕੋਲੋਂ ਸਭ ਆਪੋ ਆਪਣੀਆਂ ਥਾਵਾਂ ਨੂੰ ਵਿਦਾ ਹੋਣ ਲੱਗੇ ਨੇ।
ਸੋ ਦਿਨ ਬੀਤੀ ਉਹ ਦੇਤ ਆਹਾਰੇ,
ਬੁੱਧਵਾਰ ਦਾ ਜਿਹੜਾ ਦਿਨ ਹੈ ਸਾਰਾ ਇਸੇ ਤਰ੍ਹਾਂ ਬਤੀਤ ਹੋ ਗਿਆ ਲੰਗਰ ਪ੍ਰਸ਼ਾਦਾ ਚੁਕਾਉਂਦਿਆਂ।
ਸਭ ਕੇ ਸੰਗ ਪਨੀ ਗੁਰਬਾਨੀ,
ਜਗਤ ਗੁਰੂ ਪਾਤਸ਼ਾਹ ਗੁਰੂ ਕਲਗੀਧਰ ਜੀ ਨੇ ਹੁਣ ਸਾਰਿਆਂ ਨੂੰ ਹੁਕਮ ਕੀਤਾ, ਸਭ ਨੂੰ ਕਹਿਣ ਲੱਗੇ,
ਸਿਮਰੋ ਪਰਮੇਸ਼ਵਰ ਗੁਣ ਖਾਨੀ।
ਇਹ ਭਾਈ ਹੁਣ ਤੁਸੀਂ ਸਾਰੇ ਬਹਿ ਕੇ ਸਿਮਰਨ ਕਰੋ ਪਰਮੇਸ਼ਵਰ ਦਾ, ਸਾਰੇ ਰਲ ਕੇ ਨਿਰੰਕਾਰ ਪਰਮੇਸ਼ਰ ਦਾ ਭਜਨ ਕਰੋ।
ਪ੍ਰਾਤ ਪੰਚਮੀ ਸੁਰ ਗੁਰਵਾਰ,
ਕੱਲ ਸਵੇਰੇ ਪੰਚਮੀ ਦਾ ਦਿਨ ਹੈ, ਔਰ ਪੰਚਮੀ ਵਾਲੇ ਦਿਨ ਨਾਲ ਵੀਰਵਾਰ ਦਾ ਦਿਨ ਹੈ।
ਦਿਵਸ ਪਲੋ ਔਰ ਲੀਨ ਵਿਚਾਰ,
ਪੰਚਮੀ ਦਾ ਦਿਨ ਹੈ, ਔਰ ਇਸ ਪੰਚਮੀ ਵਾਲੇ ਦਿਨ ਅਸੀਂ ਗੁਰਪੁਰੀ ਨੂੰ ਪਿਆਨ ਕਰਨਾ ਹੈ।
ਹੋਏ ਤਿਆਰੀ ਹਮਰੀ ਪਰਲੋਕ,
ਕੱਲ ਸਵੇਰੇ ਸਾਡੀ ਪਰਲੋਕ ਜਾਣ ਦੀ ਤਿਆਰੀ ਹੋਵੇਗੀ, ਸੱਚਖੰਡ ਜਾਣ ਦੀ ਤਿਆਰੀ ਹੋਵੇਗੀ।
ਕਰੋ ਆਨੰਦ ਨਾ ਕੀ ਜੈ ਸ਼ੋਕ,
ਭਾਈ ਸਿੰਘੋ ਸਭ ਨੇ ਆਨੰਦ ਚ ਰਹਿਣਾ, ਕਿਸੇ ਨੇ ਆਪਣੇ ਮਨ ਚ ਸਾਡੇ ਜਾਣ ਤੋਂ ਬਾਅਦ ਸ਼ੋਕ ਨਹੀਂ ਮਨਾਉਣਾ।
ਜਾਗਰਣ ਕਰੋ ਜਪੋ ਗੁਰਬਾਨੀ,
ਅੱਜ ਦੀ ਜਿਹੜੀ ਰਾਤ ਹੈ ਕਿਸੇ ਨੇ ਨਹੀਂ ਸੌਣਾ, ਅੱਜ ਸਾਰੀ ਰਾਤ ਬਹਿ ਕੇ ਜਾਗਰਣ ਕਰੋ, ਜਾਗਰਣ ਤੋਂ ਭਾਵ ਗੁਰਬਾਣੀ ਪੜੋ, जाग के नितनेम करो सिमरन भजन करो
पंच लेओ सब सोच मानी
और जेड़ा जेड़ा समान चाहिदा है परलोक गमन वास्ते अंगीठे लई ओ सारा इकट्ठा करके एक जगह ते रख दियो
चंदन आदि सकल लियाए
चंदन आदिक जिन्ना कुछ चाहिदा सी ओ सिंह महाराज जी दा हुक्म मन के ले आए ने
किदों नहीं सुध देओ बताए
महाराज जी पुछन लगे भाई दसो भी चंदन ले आयो लकड़ आदिक दा प्रबंध कर लिया जा नहीं कीता
सुन संतोख सिंह सुध लीन
सुन के भाई संतोख सिंह जी ने दसिया
जै कै फिर कर हेरन कीन
कहन लगे महाराज जिथे किथे फिर के असी वेखिया है
जो जो वस्त पहुंची आए
जेड़ी जेड़ी वस्त पहुंची है आई है
करी निवेदन गुर टिग जाए
भाई संतोख सिंह जी ने महाराज जी नू दसियां ने भी आ वस्तुआं आ गईयां ने
प्रभ जी सो मन चंदन आयो
लगे महाराज जी सो मन चंदन दी लकड़ ले आंदी है
अतर गुलाब तरे हो समदायो
अतर ले आंदा गुलाब ले आंदा है
सूखम चीर मोल भोकेरा
बड़े सोने सूखम धागे दे बने हुए वस्त्र बड़े कीमती ले आंदे ने
जीवन हार सिवत इस बेरा
दर्जी आ इस वेले आप जी वास्ते चोला तैयार कर रहा है
प्रात होत लग पोशिश सारी
कल सवेर हुंदिया तक अमृत वेले तक महाराज पोशाक तैयार हो जाएगी
बने नवीन आप की तैयारी
आप जी दे तन ते पैर वास्ते नवी पोशाक तैयार हो जाएगी सतगुरु जी
पार कुशा को आन तरायो
साधक जो भी चाहिदा ले आंदा है
जब तिल कृत को पुंज अनायो
तो आदक जो चंदन दी चिखा वास्ते चाहिदा वो भी ले आंदा है
इत्यादिक सब वस्त बताई
इदा ए सारिया वस्तुआ भाई संतोख सिंह जी ने महाराज जी नू दसिया ने
दीप माल जै कै करवाई
कलगीधर ने हुक्म कीता शोक नहीं मनाउणी सब ने आनंद चित रहना क्योंकि जेड़ा काम आए सी करन लई ओ करके चले आ कोई काम अधूरा छड के नहीं चले दीप माला करवाई महाराज जी ने सारे पासे
और पोर पर घर घर पर तर
घर घर दे दरवाजियां ते सब पासे दीप माला कीती गई रात नु चतुर्थी वाले दिन
करयो प्रकाश तिमर को पर हर
बड़ा भारी प्रकाश होया हनेरा दूर कीता गया
कै कै गुर बाणी को जपे
हुन सिंह बह गए चारे पासे जिथे जिथे बैठे ने सब गुरबाणी पढ़ रहे ने
प्रेम परमेश्वर के मन रपे
सब दे मना विच परमेश्वर दा प्रेम है अकाल पुरख दा प्रेम रंग रंगया होया है
थेरे एकांत आप भगवंत
आप सतगुरु कलगीधर जी एकांत विच बैठ गए हन
मिले पुंज सिख संत महंत
अनेका सिंह महात्मा संत महंत सारे आन मिले ने इकट्ठे हुए ने
दुर्लभ दर्शन कर लियो अबे
अज दे दर्शन दुर्लभ ने संगत जी ए अखीरी दर्शन ने सतगुरां दी मूर्त दे शायद मुड़ दर्शन ना होना
कै आपस में पहुंचे सब
एता कह के आपू विच बहुत सारे सिख आए ने महंत संत आए हन
रात बिताई जागरण करके
एता सारी रात जागदियां बतीत कीती आ सिंघां ने
सतगुर के गुण सिमर सिमर के
सारी रात गुरु कलगियां वाले पातशाह दे गुणां नू सिमरदे रहे ने सिंघ बैठे
अमरई जब सोच शनाने
रात रहा अमृत वेला होया सतगुरु जी ने और सारे सिंघां ने सोच शनान कीता
श्री प्रभ कर कै लायस ध्याने
कलगीधर जी ने भी शनान पान कीता ते शनान करके महाराज जी अपने ध्यान विच बैठे ने निज स्वरूप दे विच ताड़ी लाई है
सत चेतन आनंद विशाला
केड़ा रूप है सतगुरां दा सतगुरां दा रूप है सत चेतन आनंदमयी रूप है
निज स्वरूप मन थिरे कृपाला
ऐसे सत चेतन आनंद स्वरूप दे विच महाराज जी ने अपना ध्यान जोड़िया है कलगीधर पातशाह जी जिवें अपने निज आनंद विच बैठे ने और ज्योति जोत समाउण दीआं तैयारियां कर रहे ने ओ कथा आप जी अगलिया प्रसंगा च सरवण करोगे।